ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਏਕ ਹੈ, ਸਦ ਹੀ ਰਹਿ ਹਜੂਰ। ਨਾਨਕ ਹੁਕਮ ਨਾ ਮੰਨਈ, ਤਾ ਘਰ ਹੀ ਅੰਦਰ ਦੂਰ। ਸਭਨਾ ਕਾ ਸਹੁ ਏਕ ਹੈ, ਸਦ ਹੀ ਰਹਿ ਹਜੂਰ। ਨਾਨਕ ਹੁਕਮ ਨਾ ਮੰਨਈ, ਤਾਂ ਘਰ ਹੀ ਅੰਦਰ ਦੂਰ। ਹੁਕਮ ਪੀਤ ਨਾ ਮਨਾਏ ਸੇ, ਜਿਨ ਕੋ ਨਦਰ ਕਰੇ। ਹੁਕਮ ਮੰਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ। ਰਹਿਣ ਸਬਾਈ ਜਲ ਮੁਈ, ਕੰਤ ਨ ਲਾਇਓ ਭਾਉ। ਨਾਨਕ ਸੁਖ ਵਸਣ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ। ਪੌੜੇ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਉਪਾਏ ਕਿਤੇ ਨਾ ਪਾਈਐ, ਹਰ ਕਰਮ ਵਿਧਾਤਾ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। माधव हम ऐसे तू ऐसा, हम पापी तुम पाप खंडन, नीको ठाकुर देशा, दंडौत बंदन अनेक बार, सर्व कला समरथ डोलन तेरा खो प्रभु, नानक दे कर खत। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा मंजी साहिब जी विखे आज जो अमृत वेले श्री हरिमंदर साहिब जी अंदर सतगुरु गुरु ग्रंथ साहिब महाराज जी ने प्रकाशमान खो के जो हुक्म रूप बचन, हुक्म रूप शब्द समुची मानवता नू उपदेश लई दृढ़ कराया है, उस पवित्र हुक्म दा पाठ आप जी ने हुणे सरवण कीता है। अज दा पवित्र हुक्म गुरु अमरदास महाराज जी दी उचारण कीती हुई गुजरी राग अंदर जो वार है उस दी छेवीं पौड़ी दे नाल दो श्लोक ओ भी गुरु अमरदास महाराज जी दे ने ए आप जी ने सरवण कीते ने। अज दी विचार दा मरकज तुरा जा प्रकरण इस प्रकार है, पहला ता धन गुरु अमरदास महाराज जी ने एक गल पूरे संसार नू समझा दिती कि इस सारे संसार दा मालिक केवल एक पार ब्रह्म परमेश्वर है, सब दा शोह केवल एक है। ते नाल दूसरा बचन ये कर दिता और रहिंदा भी खाजरा खजूर है, पर जिन्ना ने उस मालक दे हुक्म नू पछाता नहीं, हुक्म नू जानिया नहीं, वो नेड़े रहिंदा होया भी उन्हां वास्ते बहुत दूर है। एक एक प्रकरण आपां अज दे इस हुक्म विच्चों लेना है, ते इस करके दास तकरीबन 7 तरीक तो हर रोज जो हुक्म गुरदेव दा आ रहा है उसनू पहला संखेप जी अर्ज जरूर कर देंदा है कि साड़ी अज विचार दा तुरा जा हुक्म दे भाव अर्थ की ने। अज कह सबना दा मालिक एक है, वो नज़दीक रहिंदा है, पर जेड़े हुक्म नहीं मनदे उन्हां वास्ते दूरी है, ते हुक्म मनन वाले उस साईं दी खुशी दे पात्र हो जांदे ने। इहदा मतलब दो प्रकरण होए, एक सब दा मालक ते दूजा उहदा हुक्म। तीजा बचन है कि जिन्हां लोकां ने उस मालक दे हुक्म नूं नहीं मन्निया, उहनूं प्रेम नहीं कीता, उन्हां दी जिंदगी रूपी रात केवल ईरखा निंदिया अंदर दे कीने साड़े दे विच ही निकल गए, उन्हां नूं रात चैन किथे, उन्हां दी रात बिस्तरा भी सूलां दी सेज बन गया। पर जिन्हां ने परमात्मा राजे नूं प्रभु नूं प्यार कीता ਉਹਨਾਂ ਦਾ ਦਿਨ ਵੀ ਸੁੱਖ ਨਾਲ ਨਿਕਲਿਆ ਅਤੇ ਉਹਨਾਂ ਦੀ ਰਾਤ ਵੀ ਸੁੱਖ ਨਾਲ ਬਤੀਤ ਹੋ ਗਈ। ਤੀਸਰਾ ਪ੍ਰਕਰਨ ਇਸ ਵਿੱਚ ਇਹ ਹੈ। ਚੌਥਾ ਹੈ ਕਿ ਸਾਰੀ ਦੁਨੀਆ ਨੂੰ ਘੋਖ ਕੇ ਦੇਖ ਲਿਆ, ਹਰ ਬੰਦਾ ਮਾਲਕ ਦੇ ਦਰ ਦਾ ਮੰਗਤਾ ਹੈ, ਦੇਣ ਵਾਲਾ ਦਾਤਾਰ ਕੇਵਲ ਇੱਕ ਪਰਮਾਤਮਾ ਹੈ। ਇਸੇ ਬਚਨ ਦੀ ਵਿਆਖਿਆ ਕਰਦਿਆਂ ਹਜ਼ੂਰ ਕਹਿੰਦੇ ਨੇ, ਉਸ ਪਰਮਾਤਮਾ ਨੇ ਜਿਸ ਉੱਪਰ ਬਖਸ਼ਿਸ਼ ਕੀਤੀ ਉਹਨੇ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਨੂੰ ਪਹਿਚਾਣ ਲਿਆ ਅਤੇ ਖਰੀ ਅੰਮ੍ਰਿਤ ਸਰੋਵਰ ਵਿੱਚ ਉਹਨੇ ਟੁੱਬੀ ਮਾਰੀ ਅਤੇ ਉਹਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਅਤੇ ਜੋ ਗੁਰੂ ਦੇ ਸਨਮੁਖ ਹੋ ਜਾਂਦਾ ਪਰਮਾਤਮਾ ਉਹਦੇ ਤੋਂ ਆਪਣੀ ਵਡਿਆਈ ਆਪ ਹੀ ਕਰਾ ਲੈਂਦਾ ਹੈ। ਪਿਆਰਿਓ, ਇਹ ਹੈ ਅੱਜ ਦਾ ਪ੍ਰਕਰਨ। ਆਪ ਜੀ ਜਿਤਨੇ ਗੁਰੂ ਚਰਨਾਂ ਵਿੱਚ ਬੈਠੇ ਹੋ ਜਾਂ ਦੇਸ਼ ਪ੍ਰਦੇਸ਼ ਵਿੱਚ ਆਪਣੇ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਆਓ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ, ਧੰਨ ਗੁਰੂ ਅਮਰਦਾਸ ਜੀ ਦੇ ਬਚਨ ਵਿਚਾਰਨ ਤੋਂ ਪਹਿਲਾਂ ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਹੈ, ਮਾਲਿਕ ਇੱਕ ਬਖਸ਼ਿਸ਼ ਕਿਰਪਾਲਤਾ ਕਰੋ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅੱਖਰੀ ਅਰਥ ਭਾਵ ਅਰਥ ਆਪ ਰਹਿਮਤ ਕਰਕੇ ਬਖਸ਼ਿਸ਼ ਕਰਕੇ ਕਰਾ ਲਵੋ। ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਗੁਜਰੀ ਕੀ ਵਾਰ ਦੀ ਛੇਵੀਂ ਪੌੜੀ ਨਾਲ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਹਿਲਾ ਸ਼ਲੋਕ ਹੈ। ਹਜ਼ੂਰ ਇਸ ਸ਼ਲੋਕ ਦੀ ਆਰੰਭਤਾ ਕਰਦੇ ਹਨ।
ਸਭਨਾ ਕਾ ਸਹੁ ਏਕ ਹੈ, ਸਦ ਹੀ ਰਹਿ ਹਜ਼ੂਰ।
ਸਭਨਾ ਕਾ ਸਹੁ ਏਕ ਹੈ, ਸਹੁ ਦਾ ਅਰਥ ਪਤੀ, ਖਸਮ, ਮਾਲਕ, ਸਾਈਂ। ਇਹਦੇ ਭਾਵ ਅਰਥ ਆਪਾਂ ਲਾਂਗੇ ਕੇਵਲ ਪਾਰ ਬ੍ਰਹਮ ਪਰਮੇਸ਼ਰ, ਸਾਰਿਆਂ ਦਾ ਖਸਮ, ਸਾਈਂ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੈ। ਹਜ਼ੂਰ ਕਹਿੰਦੇ ਸਦ ਕੀ ਰਹਿ ਹਜ਼ੂਰ, ਜੋ ਸਭ ਦਾ ਮਾਲਕ ਹੈ ਉਹ ਸਾਰਿਆਂ ਦੇ ਨਾਲ ਰਹਿੰਦਾ ਅਤੇ ਹਰ ਥਾਂ 'ਤੇ ਉਹ ਹਾਜ਼ਰ ਹਜ਼ੂਰ ਵਰਤਦਾ ਹੈ।
ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ।
ਪਰ ਜਿਨ੍ਹਾਂ ਨੇ ਆਪਣੇ ਮਾਲਕ ਦੇ ਹੁਕਮ ਨੂੰ ਮੰਨਿਆ ਨਾ, ਉਹਦੀ ਆਗਿਆ ਨੂੰ ਸਵੀਕਾਰ ਨਾ ਕੀਤਾ, ਮਾਲਕ ਘਰ ਵਿੱਚ ਰਹਿੰਦਾ ਹੋਇਆ ਵੀ ਉਹਦੀ ਦੂਰੀ ਬਣ ਗਈ ਹੈ। ਥੋੜ੍ਹਾ ਜਿਹਾ ਇਹਨੂੰ ਧਿਆਨ ਨਾਲ, ਇੱਥੋਂ ਹੀ ਅਸੀਂ ਇਸ ਪਵਿੱਤਰ ਸ਼ਲੋਕ ਦੀ ਵਿਸਤਾਰ ਦੋ ਪ੍ਰਕਰਨਾਂ ਦੀ ਕਰਾਂਗੇ। ਦੇਖੋ, ਇੱਕ ਪਤੀ ਘਰ ਵਿੱਚ ਮੌਜੂਦ ਹੈ ਅਤੇ ਜੇ ਆਗਿਆਕਾਰ ਪਤਨੀ ਉਸ ਦੀ ਆਗਿਆ ਨੂੰ ਸਵੀਕਾਰ ਕਰੇ, ਹੁਕਮ ਮੰਨੇ, ਪਤੀ ਘਰ ਵਿੱਚ ਬੈਠੇ ਦੇ ਉਹ ਸੁੱਖ ਨੂੰ ਮਾਣੇਗੀ ਅਤੇ ਜੇ ਉਸ ਪਤੀ ਦੀ ਆਗਿਆ ਤੋਂ ਬਾਹਰੀ ਜਾਂ ਆਗਿਆ ਤੋਂ ਆਕੀ, ਹੁਕਮ ਤੋਂ ਆਕੀ ਹੋ ਕੇ ਅੱਗੋਂ ਬੋਲਣ ਲੱਗ ਪਵੇ ਅਤੇ ਕਈ ਵਾਰੀ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਪਤੀ ਪਤਨੀ ਦੀ ਦੂਰੀ ਬਣ ਜਾਂਦੀ, ਕਿਉਂਕਿ ਅੰਦਰ ਦੇ ਮਨ ਮੁਟਾਵ ਦੂਰੀ ਪੈਦਾ ਕਰਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸਾਰਿਆਂ ਦਾ ਮਾਲਕ ਇੱਕ ਪਰਮਾਤਮਾ ਹੈ ਅਤੇ ਜਿਹੜੇ ਉਹਦੇ ਹੁਕਮ ਨੂੰ ਨਹੀਂ ਮੰਨਦੇ ਉਹ ਘਰ ਬੈਠਿਆਂ ਵੀ ਪਰਮਾਤਮਾ ਪਤੀ ਮਾਨੋ ਉਹਨਾਂ ਤੋਂ ਦੂਰ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਰ ਪਰਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਜਦੋਂ ਬਾਤ ਕੀਤੀ ਗਈ ਤਾਂ ਕੇਵਲ ਹਜ਼ੂਰ ਨੇ ਇੱਕ ਸ਼ਬਦ ਵਰਤਿਆ ਹੈ ਕਿ ਪਰਮਾਤਮਾ ਕੇਵਲ ਇੱਕ ਹੈ, ਰੱਬ ਇੱਕ ਹੈ, ਪਰਮੇਸ਼ਵਰ ਇੱਕ ਹੈ, ਈਸ਼ਵਰ ਇੱਕ ਹੈ, ਅੱਲਾਹ ਇੱਕ ਹੈ। ਇੱਕ ਸ਼ਬਦ ਹਜ਼ੂਰ ਨੇ ਕਿਹਾ, ਸਭਨਾ ਕਾ ਸਹੁ ਏਕ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲੀ ਸ਼ੁਰੂਆਤ ਹੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ ਇੱਕ ਓਅੰਕਾਰ ਤੋਂ। ਗੁਰੂ ਗ੍ਰੰਥ ਸਾਹਿਬ ਇੱਕ ਤੋਂ ਸ਼ੁਰੂ ਹੁੰਦੇ ਨੇ, ਪਰ ਇੱਥੇ ਇੱਕ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੰਕਾਂ ਵਾਲਾ ਦਰਜ ਕੀਤਾ। ਹਜ਼ੂਰ ਨੇ ਅੱਖਰਾਂ ਵਿੱਚ ਇੱਕ ਸ਼ਬਦ ਨਹੀਂ ਲਿਖਿਆ। ਥੋੜ੍ਹਾ ਜਿਹਾ ਇਸ ਦੀ ਵਿਆਖਿਆ ਆਪਾਂ ਕਰ ਲਈਏ ਕਿ ਇਸ ਅੰਕਾਂ ਵਾਲਾ ਓਅੰਕਾਰ ਤੋਂ ਪਹਿਲਾਂ ਹਜ਼ੂਰ ਨੇ ਇੱਕ ਜਿਹੜਾ ਪਾਇਆ ਉਹ ਅੱਖਰਾਂ 'ਚ ਨਹੀਂ, ਉਹ ਅੰਕਾਂ ਵਿੱਚ ਹੈ। ਹਾਲਾਂਕਿ ਓਅੰਕਾਰ ਸ਼ਬਦ ਦੀ ਵਰਤੋਂ ਉਪਨਿਸ਼ਦਾਂ ਤੋਂ ਮਿਲਦੀ ਹੈ। ਓਅੰਕਾਰ ਸ਼ਬਦ ਉਦੋਂ ਵੀ ਵਰਤਿਆ ਗਿਆ, ਪਰ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਓਅੰਕਾਰ ਤੋਂ ਪਹਿਲਾਂ ਜਿਹੜਾ ਸ਼ਬਦ ਦਰਜ ਕੀਤਾ ਉਹਨਾਂ ਨੇ ਅੱਖਰਾਂ ਵਿੱਚ ਸ਼ਬਦ ਇੱਕ ਨਹੀਂ ਬਣਾਇਆ, ਹਜ਼ੂਰ ਨੇ ਅੰਕਾਂ ਦੇ ਵਿੱਚ ਇੱਕ ਪਾ ਦਿੱਤਾ। ਹੁਣ ਇਸ ਦਾ ਕਾਰਨ ਕੀ, ਇਸ ਦਾ ਭਾਵ ਕੀ ਹੈ? ਜਦੋਂ ਅਸੀਂ ਇੱਕ ਦੇ ਅਰਥ ਕਰਾਂਗੇ, ਦੇਖੋ ਸ਼ਬਦਾਂ ਦੇ ਅਰਥ ਅਨੇਕਾਂ ਹੋ ਸਕਦੇ ਨੇ। ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਕਿਉਂ ਅੰਕਾਂ ਵਿੱਚ ਇੱਕ ਲਿਖ ਦਿੱਤਾ? ਸ਼ਬਦ ਦੇ ਅਰਥ ਅਨੇਕਾਂ ਹੋ ਸਕਦੇ ਨੇ, ਪਰ ਅੰਕ ਦੇ ਅਰਥ ਅਨੇਕਾਂ ਨਹੀਂ ਹੁੰਦੇ। ਜੇ ਇੱਕ ਸ਼ਬਦ ਆਇਆ ਉਹਦੇ ਕੀ ਅਰਥ ਕਰਾਂਗੇ ਅਨੇਕਾਂ? ਗਿਣਤੀ ਦੇ ਅੰਕ ਦੇ ਅੱਖਰ ਸ਼ਬਦ ਦੇ ਅਰਥ ਸਿਰਫ ਇੱਕ ਹੀ ਬਣਨਗੇ, ਦੋ ਦੇ ਅਰਥ ਕੇਵਲ ਦੋ ਹੀ ਬਣਨਗੇ, ਤਿੰਨ ਦੇ ਅਰਥ ਤਿੰਨ ਹੀ ਬਣਨਗੇ। ਸ਼ਬਦਾਂ ਦੇ ਅਰਥ ਤਾਂ ਬਣਾਏ ਜਾ ਸਕਦੇ ਨੇ, ਪਰ ਅੰਕਾਂ ਦੇ ਅਰਥ ਕੀ ਕੋਈ ਬਣਾਏਗਾ? ਅੰਕ ਨਿਰਧਾਰਿਤ ਨੇ। ਇੱਥੇ ਗੁਰਦੇਵ ਨੇ ਸ਼ਬਦ ਓਅੰਕਾਰ ਤੋਂ ਪਹਿਲਾਂ, ਮੈਂ ਸਿਰਫ ਸ਼ੁਰੂਆਤ ਕੀਤੀ ਹੈ ਇੱਕ ਤੋਂ, ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ। ਬਸ ਜਿਸ ਬੰਦੇ ਨੂੰ ਇੱਕ ਓਅੰਕਾਰ ਦੀ ਸਮਝ ਪੈ ਜਾਏ, ਖੈ ਉਹ ਅਗੰਮ ਅਗੋਚਰ ਅਥਾਂ ਅਟਲ ਅਮਰ, ਪਰ ਜਿਸ ਨੂੰ ਇੱਕ ਦੀ ਸਮਝ ਪੈ ਜਾਏ ਸੱਚ ਵੇ ਇੱਕ ਨਾਲ ਜੁੜੇ ਹੋਏ ਸਾਰੇ ਸੰਸਾਰ ਦੀ, ਉਹਨੂੰ ਅਨੇਕਤਾ ਦੀ ਵੀ ਸਮਝ ਪੈ ਜਾਏਗੀ। ਜਿਹਨੂੰ ਇੱਕ ਦੀ ਸਮਝ ਨਹੀਂ ਉਹਨੂੰ ਅਨੇਕਤਾ ਦੀ ਸਮਝ ਵੀ ਕਿਵੇਂ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਕਿਰਪਾ ਕੀਤੀ ਅਤੇ ਸ਼ਬਦ ਵਰਤਿਆ ਗੁਰਦੇਵ ਜੀ ਨੇ ਕਿ ਇੱਕ। ਫਿਰ ਅਰਜ਼ ਕਰਾਂ, ਇੱਥੇ ਅੰਕਾਂ ਵਾਲਾ ਇੱਕ ਲਿਖਿਆ, ਹਜ਼ੂਰ ਨੇ ਅੱਖਰਾਂ ਵਿੱਚ ਇੱਕ ਨਹੀਂ ਪਾਇਆ। ਓਅੰਕਾਰ ਸ਼ਬਦ ਅਸਲ 'ਚ ਉਪਨਿਸ਼ਦ ਵਿੱਚ ਵੀ ਹੈ, ਪਰ ਓਅੰਕਾਰ ਸ਼ਬਦ ਦੇ ਅਰਥ ਕਰਦਿਆਂ ਕਰਦਿਆਂ ਇਸ ਇੱਕ ਦੀ ਪਰਿਭਾਸ਼ਾ ਦੀ ਥਾਂ ਇਹਨੂੰ ਤਿੰਨਾਂ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਜਦੋਂ ਓਅੰਕਾਰ ਦੇ ਅਰਥ ਅਸੀਂ ਦੂਸਰੇ ਮਤ ਅਨੁਸਾਰ ਦੇਖਦੇ ਹਾਂ ਤਾਂ ਉਹਨਾਂ ਨੇ ਇਸ ਓਅੰਕਾਰ ਵਿੱਚੋਂ ਤਿੰਨ ਸ਼ਕਤੀਆਂ ਦੀ ਉਤਪਤੀ ਦਾ ਜ਼ਿਕਰ ਕੀਤਾ। ਇਉਂ ਕਹਿ ਲਓ ਓਅੰਕਾਰ ਨੂੰ ਤਿੰਨ ਸ਼ਕਤੀਆਂ ਵਿੱਚ ਵੰਡਿਆ, ਉਹ ਬ੍ਰਹਮਾ, ਵਿਸ਼ਨ ਅਤੇ ਮਹੇਸ਼। ਜੋ ਅਰਜਦਾਸ ਅੱਜ ਕਰਨ ਲੱਗਾ, ਇਹਨੂੰ ਕਿਸੇ ਵੀ ਅਸੀਂ ਧਰਮ ਦੀ ਨਿੰਦਾ ਵੱਲ ਨਹੀਂ, ਪਰ ਜੋ ਗੁਰਮਤ ਨੇ ਨਿਰਾਲਾ ਅਤੇ ਨਿਆਰਾ ਉਪਦੇਸ਼ ਦਿੱਤਾ ਉਹਦੀ ਵਿਆਖਿਆ ਲਈ ਲੋੜੀਂਦਾ ਹੈ। ਇਹ ਅਰਥ ਕਰ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇੱਕ ਤੋਂ ਹੈ ਅਤੇ ਅੰਕ ਦੇ ਇੱਕ ਤੋਂ, ਇਹ ਅੱਖਰਾਂ ਨਾਲ ਇੱਕ ਨਹੀਂ ਲਿਖਿਆ ਗਿਆ, ਅੰਕ ਤੋਂ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ। ਹੁਣ ਓਅੰਕਾਰ ਸ਼ਬਦ ਦੇ ਅਰਥ ਕਰਦਿਆਂ ਉਹਨਾਂ ਨੇ ਤਿੰਨ ਸ਼ਕਤੀਆਂ ਬਣਾ ਦਿੱਤੀਆਂ, ਬ੍ਰਹਮਾ, ਵਿਸ਼ਨ ਅਤੇ ਮਹੇਸ਼, ਉਤਪਤੀ ਕਰਨ ਵਾਲਾ, ਰਿਜ਼ਕ ਦੇਣ ਵਾਲਾ ਅਤੇ ਸੰਘਾਰ ਕਰਤਾ, ਖਤਮ ਕਰਨ ਵਾਲਾ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਓਅੰਕਾਰੇਸ਼ਵਰ ਦੀ ਧਰਤੀ 'ਤੇ ਓਅੰਕਾਰ ਦੀ ਜਿਹੜੀ ਵਿਆਖਿਆ ਕੀਤੀ ਉਹ ਉਪਨਿਸ਼ਦਾਂ ਤੋਂ ਵੱਖਰੀ ਹੈ। ਹਜ਼ੂਰ ਨੇ ਕਿਹਾ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਿਨ ਚਿੱਤ। ਹੁਣ ਹਜ਼ੂਰ ਨੇ ਉੱਥੇ ਸ਼ਬਦ ਵਰਤੇ ਕਿ ਓਅੰਕਾਰ ਸ਼ੈਲ ਯੁਗ ਭਏ, ਓਅੰਕਾਰ ਵੇਦ ਨਿਰਭੈ। ਉਸ ਇੱਕ ਓਅੰਕਾਰ ਤੋਂ ਪਰ ਉਹ ਤਾਕਤ ਨੂੰ ਬਣ ਦਿੱਤਾ, ਬ੍ਰਹਮਾ, ਵਿਸ਼ਨ ਅਤੇ ਮਹੇਸ਼, ਤਿੰਨ ਸ਼ਕਤੀਆਂ ਬਣਾ ਦਿੱਤੀਆਂ। ਪਰ ਗੁਰੂ ਨਾਨਕ ਸਾਹਿਬ ਵੇਲੇ ਇਹ ਲੋੜ ਸੀ ਕਿ ਉਸ ਬ੍ਰਹਮ ਨੂੰ, ਬ੍ਰਹਮ ਵਾਚਕ ਜੋ ਓਅੰਕਾਰ ਹੈ ਉਹਦੇ ਤੋਂ ਪਹਿਲਾਂ ਇੱਕ ਲਿਖਿਆ ਜਾਏ, ਕਿਉਂਕਿ ਗੁਰੂ ਘਰ ਅੰਦਰ ਬਹੁ ਦੇਵ ਪੂਜਾ ਪਰਵਾਰ ਨਹੀਂ, ਗੁਰੂ ਘਰ ਦੇ ਅੰਦਰ ਇੱਕ ਈਸ਼ਵਰ ਦੀ ਭਗਤੀ ਹੀ ਸਵੀਕਾਰੀ ਗਈ। ਥੋੜ੍ਹਾ ਜਿਹਾ ਨੂੰ ਮੈਂ ਬਾਣੀ 'ਚ ਅਰਜ਼ ਕਰਾਂਗਾ, ਕੁਝ ਕਲਗੀ ਵਾਲੇ ਦੀ ਰਚਨਾ ਵਿੱਚੋਂ ਅੱਜ ਮੈਂ ਅਰਜ਼ ਕਰਨੀ ਚਾਹੁੰਦਾ ਕਿ ਇੱਕ ਵਿੱਚੋਂ ਅਨੇਕਤਾ ਦੀ ਝਲਕ, ਇੱਕ ਦੀ ਅਨੇਕਤਾ ਦੀ ਝਲਕ ਕਿਵੇਂ ਹੈ। ਹੁਣ ਉੱਥੇ ਸਤਿਗੁਰੂ ਨੇ ਕਿਹਾ ਕਿ ਇਹ ਤਿੰਨ ਸ਼ਕਤੀਆਂ ਬਣਾ ਦਿੱਤੀਆਂ, ਬ੍ਰਹਮਾ, ਵਿਸ਼ਨ ਅਤੇ ਮਹੇਸ਼। ਜਪਜੀ ਸਾਹਿਬ 'ਚ ਗੁਰਦੇਵ ਨੇ ਇਹਨੂੰ ਸਾਫ ਸ਼ਬਦਾਂ ਵਿੱਚ ਬਿਲਕੁਲ ਕਲੀਅਰ ਕਰ ਦਿੱਤਾ ਕਿ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪਰਵਾਨ। ਯਾਦ ਰੱਖਿਓ, ਅੱਧੇ ਅਰਥ ਨਹੀਂ ਆਪਾਂ ਕਰਾਂਗੇ, ਅੱਧੇ ਅਰਥ ਕਰਾਂਗੇ ਅਤੇ ਅਰਥ ਕੁਛ ਹੋਰ ਬਣਨਗੇ। ਏਕਾ ਮਾਈ ਇੱਕ ਮਾਇਆ, ਜੁਗਤ ਨਾਲ ਵਿਆਹੀ ਪ੍ਰਸੂਤ ਹੋਈ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪਰਵਾਨ, ਬ੍ਰਹਮਾ, ਵਿਸ਼ਨ ਅਤੇ ਮਹੇਸ਼। ਇੱਕ ਸੰਸਾਰੀ ਬ੍ਰਹਮਾ ਜੀ, ਇੱਕ ਭੰਡਾਰੀ ਵਿਸ਼ਨੂੰ ਜੀ, ਇੱਕ ਲਾਏ ਦੀਵਾਨ। ਪਰ ਮਹਾਰਾਜ ਕਹਿੰਦੇ ਜਿਵ ਤਿਸ ਭਾਵੈ ਇੱਕ ਓੰਕਾਰ, ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ, ਜਿਵੇਂ ਇੱਕ ਨੂੰ ਪਾਉਂਦਾ ਪਿਆ ਹੈ। ਸਤਿਗੁਰੂ ਨੇ ਸਭ ਤੋਂ ਪਹਿਲਾਂ ਕਿਰਪਾ ਸਾਡੇ 'ਤੇ ਕੀਤੀ, ਉਹਨਾਂ ਨੇ ਅੰਕਾਂ ਵਿੱਚ ਇੱਕ ਤਾਂ ਲਿਖ ਦਿੱਤਾ ਕਿ ਇਸ ਅੰਕ ਦੇ ਅਰਥ ਤੋੜ ਕੇ ਕਿਵੇਂ ਕਰਾਂਗੇ। ਇੱਕ ਦੇ ਅਰਥ ਟੁੱਟਣੇ ਨਹੀਂ, ਇੱਕ ਦਾ ਅਰਥ ਕੇਵਲ ਅਦੁੱਤੀ ਮਾਰਜ ਕਰਾਂ, ਅੰਕ ਦੇ ਅਰਥ ਨਹੀਂ ਬਹੁਤ ਹੋ ਸਕਦੇ, ਸ਼ਬਦ ਦੇ ਅਰਥ ਬਹੁਤ ਹੋ ਸਕਦੇ ਨੇ। ਹਜ਼ੂਰ ਨੇ ਹਾਲਾਂਕਿ ਈੜੀ ਨੂੰ ਸਿਹਾਰੀ ਕੱਕਾ ਇੱਕ ਲਿਖਿਆ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਇੱਕ ਪਾਇਆ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ ਪਾਇਆ। ਪਰ ਜਦੋਂ ਓਅੰਕਾਰ ਤੋਂ ਪਹਿਲਾਂ ਆਇਆ ਤਾਂ ਉੱਥੇ ਗੁਰਦੇਵ ਨੇ ਇੱਕ ਪਾਇਆ, ਅਤੇ ਇਹਨੂੰ ਇਹ ਵੀ ਨਹੀਂ ਕਿਹਾ ਤੁਸੀਂ ਪਹਿਲਾਂ ਪੜ੍ਹਨਾ। ਹਾਲਾਂਕਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਹੈ, ਏਕਾ ਵੀ ਹੈ, ਅਤੇ ਅੱਖਰਾਂ ਵਿੱਚ ਵੀ ਹਜ਼ੂਰ ਨੇ ਲਿਖੇ। ਇੱਥੇ ਸਤਿਗੁਰੂ ਨੇ ਇੱਕ ਪਾਇਆ, ਇਹਦਾ ਮਤਲਬ ਇਹ ਸੀ ਕਿ ਉਸ ਬ੍ਰਹਮ ਦੇ, ਉਸ ਪਰਮਾਤਮਾ ਦੇ ਤੂੰ ਬਹੁਤ ਦੇਵ ਬਣਾ ਕੇ ਪੂਜਾ ਵੱਲ ਲੋਕਾਂ ਨੂੰ ਮਤ ਪ੍ਰੇਰਿਤ ਕਰ, ਉਹ ਇੱਕ ਓਅੰਕਾਰ ਪਰਮਾਤਮਾ ਕੇਵਲ ਇੱਕ ਹੈ, ਉਸ ਇੱਕ ਵਰਗਾ ਹੋਰ ਸੰਸਾਰ ਵਿੱਚ ਕੋਈ ਨਹੀਂ। ਥੋੜ੍ਹਾ ਜਿਹਾ ਇਹਨੂੰ ਬਾਣੀ 'ਚ ਅਸੀਂ ਦੇਖ ਲਈਏ, ਬਾਬਾ ਫਰੀਦ ਸਾਹਿਬ, ਕਬੀਰ ਸਾਹਿਬ, ਸਾਰੀ ਬਾਣੀ ਉਸ ਦਿਨ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ 524 ਵਾਰ ਮੰਗਲ ਆਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਜੇ ਥੋੜ੍ਹਾ ਜਿਹਾ ਅਰਥ ਰਿਪੀਟ ਕਰਨ ਲੱਗਾ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਫਰੀਦ ਸਾਹਿਬ ਨੇ ਕਿਤੇ ਓਅੰਕਾਰ ਸ਼ਬਦ ਨਹੀਂ ਵਰਤਿਆ, ਭਗਤਾਂ ਦੇ ਸ਼ਬਦ ਨੇ ਉਹਨਾਂ ਦੇ, ਕੁਝ ਭਗਤਾਂ ਦਾ ਇੱਕ ਇੱਕ ਸ਼ਬਦ ਉਹਦੇ ਵਿੱਚ ਓਅੰਕਾਰ ਸ਼ਬਦ ਨੇ। ਪਰ ਇਹ ਸਤਿਗੁਰੂ ਨੇ ਸਰਬ ਸਾਂਝਾ ਜੇ ਭਗਤ ਦੀ ਬਾਣੀ, ਭੱਟ ਸਾਹਿਬਾਨ ਦੀ ਬਾਣੀ, ਗੁਰੂ ਸਾਹਿਬਾਨ ਦੀ ਬਾਣੀ, ਅਤੇ ਜ਼ਿਆਦਾਤਰ ਹਜ਼ੂਰ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਾਂ ਸ਼ਬਦ ਦਾ ਮੰਗਲ ਕੀਤਾ ਬਾਣੀ ਪੜ੍ਹਨ ਵਾਲਿਓ ਕਿ ਜੇ ਰਮਈਆ ਆਇਆ ਹੈ, ਜੇ ਬੀਠੁਲ ਆਇਆ ਹੈ, ਜੇ ਗੋਪਾਲ ਆਇਆ ਹੈ, ਜੇ ਗੋਵਰਧਨ ਆਇਆ ਹੈ, ਜੇ ਕਵਲ ਨੈਣ ਆਇਆ ਹੈ, ਜੇ ਮੁਰਾਰੀ ਆਇਆ ਹੈ, ਜੇ ਰਹੀਮ ਆਇਆ ਹੈ, ਜੇ ਕਰੀਮ ਆਇਆ ਹੈ, ਇਹਦੇ ਅਰਥ ਕਿਸੇ ਅਵਤਾਰ ਨਾਲ ਜੋੜ ਕੇ ਮਤ ਕਰਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਅਰਥ ਕਿ ਸਾਰੀ ਬਾਣੀ ਦਾ ਸਿਧਾਂਤ ਕੇਵਲ ਇੱਕ ਹੋਵੇ, ਰਾਮ ਹੋਵੇ ਅਤੇ ਰਹੀਮ ਹੋਵੇ, ਮਤਲਬ ਸਿਰਫ ਇੱਕ ਈਸ਼ਵਰ ਦੇ ਨਾਲ ਜੁੜਨ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੇਨਤੀ ਹੈ ਇੱਕ, ਉਹਨੇ ਸਭ ਕੁਝ ਸਿਰਜਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ। ਹਜ਼ੂਰ ਇੱਕ ਤੋਂ ਅਨੇਕਤਾ ਦੀ ਗੱਲ ਕਰਦੇ ਜੀ, ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਅਨੇਕਤਾ ਦੀ ਗੱਲ ਕਰਦੇ ਨੇ, ਪਰ ਉਸ ਅਨੇਕਤਾ ਵਿੱਚੋਂ ਇੱਕ ਨੂੰ ਵੱਖ ਨਹੀਂ ਹੋਣ ਦਿੰਦੇ। ਜੇ ਫਿਰ ਬੇਨਤੀ ਸੁਣਿਓ, ਪਸਾਓ ਹੈ ਕੀਤਾ ਪਸਾਓ, ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ, ਸਿਰ ਮੈਂ ਪਹਿਲਾਂ ਅੱਧੀ ਤੁਕ ਲਈਏ, ਸਭਨਾ ਕਾ ਸ਼ੋ ਏਕ ਹੈ, ਉਸ ਇੱਕ ਨੇ ਵਿਸਤਾਰ ਕੀਤਾ। ਫਿਰ ਦੇਖੋ ਉਸ ਪਰਮਾਤਮਾ ਨੇ, ਉਸ ਇੱਕ ਵਿੱਚੋਂ ਸਭ ਕੁਝ ਸਿਰਜਿਆ ਗਿਆ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬੇ ਕਬੀਰ ਸਾਹਿਬ ਦਾ ਸ਼ਬਦ ਹੈ, ਉਹ ਕਹਿੰਦੇ ਨੇ ਇੱਕ ਹੀ ਸਾਰਿਆਂ ਸਮਾਇਆ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭਨਾ ਕਾਸ਼ ਉਹ ਏਕ ਹੈ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਇੱਕ ਤੋਂ। ਸਾਹਿਬ ਮੇਰਾ ਏਕੋ ਹੈ ਭਾਈ, ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ, ਏਕੋ ਜਪ, ਏਕੋ ਸਾਲਾ ਹੈ, ਏਕੋ ਸਾਲਾ ਹੈ, ਇੱਕ ਨੂੰ ਸਿਮਰ। ਮਹਾਰਾਜ ਕਹਿੰਦੇ ਨੇ ਅਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ, ਤੁਤ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਹ ਸਾਰਿਆਂ ਦੀ ਸੰਭਾਲ ਕਰਨ ਵਾਲਾ ਸਭ ਦਾ ਮਾਲਕ ਕੇਵਲ ਇੱਕ ਹੈ। ਉਸ ਇੱਕ ਨੇ ਆਪਣੇ ਵਿੱਚੋਂ ਇੱਕ ਸਫੁਰ ਅਵਸਥਾ ਜਿਹਨੂੰ ਆਪਾਂ ਕਹਿੰਦੇ ਹਾਂ, ਅਫੁਰ ਨੇ ਜਦੋਂ ਸਪੁਰ ਹੋਇਆ, ਉਸ ਇੱਕ ਨੇ ਵਿਸਤਾਰ ਕੀਤਾ, ਅਤੇ ਕੀ ਉਹ ਵਿਸਤਾਰ ਕਰਕੇ ਇਹਦੇ ਤੋਂ ਵੱਖ ਹੋ ਗਿਆ? ਬੇਨਤੀ ਹੈ ਇੱਕ ਨੇ ਵਿਸਤਾਰ ਕੀਤਾ, ਜੋ ਕੁਝ ਬਣਾਇਆ ਹਰ ਚੀਜ਼ ਦੇ ਵਿੱਚ ਉਹ ਆਪ ਸਮਾ ਗਿਆ। ਇਸੇ ਕਰਕੇ ਅਸੀਂ ਮੂਲ ਮੰਤਰ 'ਚ ਇੱਕ ਸ਼ਬਦ ਪੜ੍ਹਦੇ ਹਾਂ, ਕਰਤਾ ਪੁਰਖ, ਇਕੱਲਾ ਉਹ ਕਰਤਾ ਨਹੀਂ, ਉਹ ਪੁਰਸ਼ ਦਾ ਅਰਥ, ਪੁਰਖ ਦਾ ਅਰਥ ਸਮਾਇਆ ਹੋਇਆ, ਇਕੱਲਾ ਉਹ ਬਣਾਉਣ ਵਾਲਾ ਨਹੀਂ, ਹਰ ਚੀਜ਼ ਬਣਾ ਕੇ ਉਸ ਕਰਤੇ ਨੇ ਆਪ ਉਹਦੇ ਵਿੱਚ ਆਪਣੀ ਅੰਸ ਨੂੰ ਆਪ ਟਿਕ ਗਿਆ। ਹੈ ਇੱਕ, ਪਰ ਇੱਕ ਹੋ ਕੇ ਅਨੇਕਾਂ ਵਿੱਚ ਕਿਵੇਂ ਰਚਿਆ? ਸਿਰਫ ਇੱਕ ਬੇਨਤੀ ਕਰਨੀ ਹੈ, ਅਤੇ ਗੁਰੂ ਘਰ ਵਿੱਚ ਦੋ ਦੀ ਪੂਜਾ ਸਵੀਕਾਰ ਨਹੀਂ, ਸਿਰਫ ਇੱਕ ਦੀ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਇੱਕ ਸ਼ੀਸ਼ੇ 'ਚੋਂ, ਇੱਕ ਦਰਪਣ 'ਚੋਂ, ਇੱਕ ਆਰਸੀ 'ਚੋਂ ਆਪਣਾ ਚਿਹਰਾ ਦੇਖਾਂਗੇ, ਇੱਕ ਸ਼ੀਸ਼ੇ ਵਿੱਚੋਂ ਇੱਕ ਦਿਸੇਗਾ, जे दो शीशे बराबर ला के देखोगे एक शीशे विचों एक ते दो शीशे विचों अनेक चेहरे दिसन लग पे। बेनती करा एक बेड़ी ते बंदा असवार होवेगा ते किनारा मिल सकता है, दो बेड़िया ते लत्तां रखण वाले नू किनारा किवें मिलेगा। एक दीगा दलदल विच फसिया होया बंदा एक बंदे नू अपनी बांह पकड़ाए ते दलदल विचों बाहर कढ़िया जा सकता है, ते दवली बाहां पकड़ाण वाले दियां बाहां टुट सकदियां ने पर दलदल विचों बाहर नहीं निकलेगा। गुरदेव ने तां ही इस करके देखो इन निंदिया च निल जाना कि गुरबाणी विच देव पूजा नू तां नहीं स्वीकारिया गया क्योंकि उत्थे दूजे की गल आउंदी है पर गुरबाणी विच केवल एक दी पूजा है। जिवें सतगुरु ने कहा खौं तो एक रमैया लैखूं, केवल एक ओंकार, खौं तो एक रमैया लैखूं आन देव बला बदलावन देहू, बाकी सारे देवते लै लो, मैनू तां सिर्फ केवल एक ओंकार परमात्मा चाहीदा है। हजूर गुरु अमरदास कहिंदे ने संसार दे लोगो सारियां दा खसम सारियां दा मालिक एक है, वह एक हो के सारियां च किवें रमिया। बस यही एक बेनती मैं करनी चाहना, एक है पर सारियां विच बैठा है, चंगियां विच भी बैठा है, मैनू खिमा करियो, मंदियां विच भी बैठा है, पापियां विच भी बैठा है ते पुनियां विच भी बैठा है, कर्म करन वाले कुकर्मियां विच भी बैठा है ते धर्म कमाण वाले धर्मियां विच भी बैठा है, एक पर सारियां थावां ते। हजूर ने तो कल्ले इंसान नहीं, इतों तक कि जो मैटर तत् दिसदे ने उन्हां तत्तां विच भी तो एक है। जल थल महियल पूरिया स्वामी सिरजनहार, अनक भांत होए पसरिया नानक एकंकार, अनेकां तरीकियां अनेकां भांतां नाल उह पसरिया होया। फिर एक हो के सारियां विच किवें, यह सवाल है कि है एक पर रहिंदा सारियां च है। इहदा उत्तर गुरदेव ने बाणी विच कुछ उदाहरण दे के भी दिता। पूर्णमाशी की रात आउंदी है ते चंद्रमा आसमान उत्तर पूरा अपने वजूद नू लैके आउंदा है, ते गुरदेव ने कहा पूर्णमाशी की रात नू दस भी नहीं अनगिनत घड़े, मैं अनगिनत शब्द वरते, अरबा खरबा अनगिनत घड़े निर्मल पानी दे भर के रख लो ते हर भांडे दे उपर हट घड़े दे उपर चपणी जां ढक्कण दे दिओ, ते जदों रात नू आसमान ते चंद्रमा आए हर घड़े दे उपरों ढक्कण चुक्यो आसमान वल नज़र मारोगे ते केवल एक चंद्रमा दिसेगा, ते संसार वल नज़र मारोगे ते सारियां घड़ियां विचों चंद्रमा दिसेगा। मैं अर्ज करां कि जदों उस ईश्वरी एक शक्ति की गल करांगे एक ओंकार ही दिसेगा, एक है पर जदों संसार वल झाती मारांगे ते सच एवे ओ एक दी थां ते अनेक है पर अनेक हो के फिर भी ओ एक है। जिवें कलगीधर जी ने कहा अमान खै निधान खै अनेक है फिर एक है, ओ अनेक हो के फिर एक है। थोड़ा जिहा इहनूं होर बेनती कर सकां कि एक ने ही सारी खेड वरताई है, सब गोबिंद खै सब गोबिंद खै, गोबिंद बिन नहीं कोई सभना काशो एक है, गोबिंद बिन नहीं कोई, सूत एक मन सत सहंस जैसे ओत पोत प्रभ सोई, सूत धागा एक है पर सैकड़े मोती हजारा मोती धागे च परो दिते, जे एक धागा हजारा मोतियां विचों निकल जाता है तो प्यारे वो एक ओंकार तो समुचे ब्रह्मंडा विचों निकल जाता है, वह एक हो के इनू धन गुरु गोबिंद सिंह जी ने उस एक नू माणिया। उन्हां दी रचना जदों श्री अकाल उस्तत पढ़ने आपां ते देखो उहदे च उदाहरणां दित्तियां, सतगुरु कहिंदे ने याद रख कि अग दा एक ढेर है, अग दे भांबड़ बलदे पए ने, ते जे अग दे बलदे कोई भांबड़ विच्चों एक निक्की जी चंगियाड़ी उठ के वख वी हो जाए ते की उह तूं समझेगा वह अग तो वखरी है। अग दे भांबड़ विच्चों चंगियाड़ी निकली, अग एक है ते निक्कियां निक्कियां चंगियाड़ियां निक्कियां निक्कियां चंगियाड़ियां पता नहीं अणगिणत पैदा हो गई, भावें वह वक्रियां वक्रियां भासदियां ने पर वह वक् नहीं, क्योंकि जिहड़ी अग थले तपदी पई है उस अग की तपश उन्हां चंगाड़ियां विच काम पई करदी। बेनती समझो एक हो के अनेकां किवें, एक अग विचों अनेकां चंगारियां निकलन पर उन्हां चंगारियां विच भी वह कुछ है जो थले अग बल रही है। समुंदर एक है पर लहरां तां एक नहीं, एक समुंदर दे विचों अनेकां लहरां निकलदियां ने पर हैरानगी दी गल ए ਕਿ ਅਨੇਕਾਂ ਲਹਿਰਾਂ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਅਸਲਾ ਉਹਨਾਂ ਦਾ ਵਜੂਦ ਕੇਵਲ ਸਮੁੰਦਰ ਹੈ। ਜਿਵੇਂ ਸਮੁੰਦਰ ਵਿੱਚੋਂ ਅਨੇਕਾਂ ਲਹਿਰਾਂ ਨਿਕਲਣ, ਇੱਕ ਵਿੱਚੋਂ ਅਨੇਕ ਹੋਈਆਂ ਪਰ ਅਨੇਕ ਹੋ ਕੇ ਵੀ ਉਹ ਇੱਕ ਨਾਲ ਜੁੜੀਆਂ ਹੋਈਆਂ। ਲਹਿਰਾਂ ਅਨੇਕਾਂ ਨੇ ਪਰ ਇੱਕ ਸਮੁੰਦਰ ਤੋਂ ਵੱਖ ਨਹੀਂ ਹੋ ਸਕਦੀਆਂ। ਤੀਸਰੀ ਬੇਨਤੀ ਕਰਾਂ ਕਿ ਜ਼ਮੀਨ 'ਤੇ ਹਵਾ ਨਾਲ ਤੇਜ਼ ਹਨੇਰੀ ਨਾਲ ਮਿੱਟੀ ਉੱਡੇ ਅਤੇ ਉਹ ਮਿੱਟੀ ਦੇ ਨਿੱਕੇ ਨਿੱਕੇ ਜ਼ਰੇ ਅਸਮਾਨ ਵਿੱਚ ਉੱਡਣ। ਉਹ ਮਿੱਟੀ ਤੋਂ ਬਹੁਤ ਦੂਰੀ ਬਣਾ ਕੇ ਅਸਮਾਨ ਵਿੱਚ ਚਲੇ ਗਏ ਪਰ ਚੇਤੇ ਰੱਖਿਓ ਇਸ ਦੂਰੀ ਦੇ ਬਾਵਜੂਦ ਵੀ ਉਹ ਮਿੱਟੀ ਦੇ ਜ਼ਰੇ ਮਿੱਟੀ ਦਾ ਹੀ ਅੰਸ਼ ਨੇ। ਜੇ ਅੱਗ ਵਿੱਚੋਂ ਉੱਠੀਆਂ ਅਨੇਕਾਂ ਚਿੰਗਿਆੜੀਆਂ ਅੱਗ ਹੀ ਨੇ, ਜੇ ਸਮੁੰਦਰ ਵਿੱਚੋਂ ਉੱਠੀਆਂ ਅਨੇਕਾਂ ਲਹਿਰਾਂ ਸਮੁੰਦਰ ਹੀ ਨੇ, ਜੇ ਮਿੱਟੀ ਵਿੱਚੋਂ ਉੱਠੇ ਹੋਏ ਅਨੇਕਾਂ ਜ਼ਰੇ ਮਿੱਟੀ ਹੀ ਨੇ, ਉਸ ਇੱਕ ਓਅੰਕਾਰ ਵਿੱਚੋਂ ਅਨੇਕਾਂ ਬ੍ਰਹਿਮੰਡ ਸਿਰਜੇ ਗਏ ਪਰ ਅਨੇਕਾਂ ਹੋਣ ਦੇ ਬਾਵਜੂਦ ਉਹਨਾਂ ਵਿੱਚ ਇੱਕ ਹੀ ਵਿਆਪਕ ਹੈ। ਸਤਿਗੁਰੂ ਦੇ ਬਚਨ ਨੇ ਕਿ ਜੈਸੇ ਏਕ ਆਗ ਤੇ ਕਨੋਕਾਂ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਹੀ ਸਮਾਹੇਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਿਤ ਕਹਿ, ਪਾਨ ਕੈ ਤਰੰਗ ਸਭੈ ਪਾਨ ਹੀ ਕਹਾਏਂਗੇ। ਤੈਸੇ ਵਿਸ਼ਵ ਰੂਪ ਤੇ ਅਪੂਤ ਭੂਤ, ਦੋ ਸ਼ਬਦ ਨੇ ਭੂਤ, ਆ ਦੂਜੇ ਭੂਤ ਨਹੀਂ ਮੰਨਣੇ, ਭੂਤ ਦਾ ਅਰਥ ਤੱਤ ਜਿਹਨੂੰ ਅਸੀਂ ਪੰਜ ਭੂਤਕ ਕਹਿੰਦੇ। ਤੈਸੇ ਵਿਸ਼ਵ ਰੂਪ ਤੇ ਏਕੋ ਅੰਕਾਰ ਤੋਂ, ਤੈਸੇ ਵਿਸ਼ਵ ਰੂਪ ਤੇ ਅਪੂਤ ਭੂਤ ਹੋਏ, ਤਾਂ ਹੀ ਤੇ ਉਪਜ ਉਸ ਇੱਕ ਤੋਂ ਪੈਦਾ ਹੋਏ, ਸਭਨਾ ਕਾਸ਼ੋ ਏਕ ਹੈ, ਤਾਂ ਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾਏਂਗੇ। ਉਹਦੇ ਤੋਂ ਪੈਦਾ ਹੋਏ ਉਹਦੇ ਸਮਾਣਗੇ। ਕਲਗੀਧਰ ਤੋਂ ਕਦੀ ਪੁੱਛੋ ਉਸ ਇੱਕ ਦੀ ਝਲਕ, ਆਪਾਂ ਤਾਂ ਸਮਝੇ ਨਾ ਉਸ ਸੱਚੇ ਪਾਤਸ਼ਾਹ ਦੀ ਇਸ ਇਲਾਹੀ ਬਾਣੀ। ਇੱਕੋ ਹੀ ਨੁਕਤਾ ਲੈ ਲਿਆ ਹੈ ਹੀ ਨਹੀਂ। ਅਰਜ਼ ਕਰਾਂ ਅਕਾਲ ਉਸਤਤ ਵਿੱਚ, ਜੇ ਇੱਕ ਵਿੱਚੋਂ ਅਨੇਕਤਾ ਦੀ ਝਲਕ ਦੇਖੀ ਤਾਂ ਮੇਰੇ ਧੰਨ ਗੁਰੂ ਕਲਗੀਧਰ ਸਵਾਮੀ ਜੀ ਸੱਚ ਇਵੇਂ ਅਸੀਂ ਉਹਨਾਂ ਨੂੰ ਇਸ ਢੰਗ ਨਾਲ ਨਾ ਪੇਸ਼ ਕਰੀਏ ਕਿ ਲੜਾਕਾਪਨ ਕੇਵਲ ਨਹੀਂ, ਜਦੋਂ ਜ਼ੁਲਮ ਦੀ ਖਨੇਰੀ ਚੜ੍ਹ ਕੇ ਆਏਗੀ। ਅੱਜ ਜਿਹੜੇ ਲੋਕ ਕਹਿੰਦੇ ਨੇ ਸ਼ਸਤਰ ਪਾਉਣ ਦਾ ਕੀ ਲਾਭ, ਇਹ ਤਾਂ ਪੁਰਾਣੀ ਗੱਲ ਸੀ ਸ਼ਸਤਰਾਂ ਦੀ। ਅਤੇ ਮੈਂ ਇੱਕ ਅਰਜ਼ ਕੀਤੀ ਸੀ, ਅੱਜ ਦੁਨੀਆ ਭਰ ਦੇ ਜਿੰਨੇ ਅਮੀਰ ਮੁਲਕ ਨੇ ਸਭ ਤੋਂ ਜ਼ਿਆਦਾ ਖਰਚਾ ਆਪਣੀ ਡਿਫੈਂਸ ਉੱਤੇ ਕਰਦੇ ਪਏ। ਕੀ ਕਾਰਨ? ਸਿਰਫ ਚੇਂਜ ਹੋ ਗਿਆ, ਕੋਈ ਜਹਾਜ਼ ਬਣਾ ਰਿਹਾ। ਹੁਣ ਤਾਂ ਇੰਨਾ ਬੰਦਾ ਆਪਣੀ ਡਿਫੈਂਸ ਬਾਰੇ ਸੋਚ ਰਿਹਾ ਹੈ, ਉਹ ਕਹਿੰਦਾ ਮੇਰੇ ਘਰ ਤੱਕ ਕੋਈ ਪਹੁੰਚੇ ਨਾ, ਮੈਂ ਇਹੋ ਜਿਹੀ ਮਿਜ਼ਾਈਲ ਬਣਾ ਦਿਆਂਗਾ, ਇੱਕ ਬਟਨ ਦੱਬਾਂ ਅਤੇ ਮੈਂ ਪੂਰੇ ਦੂਜੇ ਮੁਲਕ ਨੂੰ ਤਬਾਹ ਕਰ ਸਕਣਾ। ਕੀ ਇਹ ਡਿਫੈਂਸ ਨਹੀਂ? ਮੈਂ ਸਿਰਫ ਬੇਨਤੀ ਕਰਾਂਗਾ, ਇਹਨੂੰ ਪੁਰਾਤਨ ਗੱਲ ਕਹਿ ਕੇ ਜੀ ਤੋਂ ਉਦੋਂ ਕਿਰਪਾਨ ਦੀ ਲੋੜ ਸੀ ਜੀ, ਉਦੋਂ ਕੇਸਾਂ ਦੀ ਲੋੜ ਸੀ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਕਿ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਿ ਔਰਤ ਦੇ ਮੱਥੇ ਵਿੱਚ ਮਾਂਗ ਵਿੱਚ ਪਿਆ ਹੋਇਆ ਸੰਦੂਰ, ਉਹਦੇ ਕੀ ਅਰਥ ਕਰੋਗੇ? ਧਿਆਨ ਦਿਆ ਜੇ ਮੈਂ ਰਹਿਣਾ ਪ੍ਰਕਰਨ ਵਿੱਚ, ਇਹ ਸਭ ਨਾ ਕਾਸ਼ੋ ਏਕ ਹੈ। ਜਦੋਂ ਅੰਮ੍ਰਿਤ ਦੀ ਗੱਲ ਚੱਲਦੀ ਹੈ, ਪਹਿਲੀ ਗੱਲ ਤਾਂ ਹੁਣ ਕਹਿਣਾ ਹੀ ਘੱਟ ਕਰ ਦਿੱਤਾ। ਹਰ ਇੱਕ ਸਿੱਖ, ਮੈਂ ਬੇਨਤੀ ਕਰਾਂਗਾ, ਕਿਸੇ ਅਨਮਤ ਵਾਲੇ ਨਹੀਂ, ਅਨਮਤ ਵਾਲਾ ਆ ਸਕਦਾ ਜੀ ਆਇਆਂ ਨੂੰ, ਉਹਦੇ ਲਈ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਨੇ। ਇਹ ਨਹੀਂ ਕਿ ਸਿੱਖ ਦੇ ਘਰ ਜਿਹੜਾ ਬੱਚਾ ਹੋਇਆ ਉਹ ਹੀ ਅੰਮ੍ਰਿਤ ਲੈ ਸਕਦਾ, ਨਹੀਂ, ਇਸ ਧਰਤੀ 'ਤੇ ਕੋਈ ਮਨੁੱਖ ਕਿਤੇ ਪੈਦਾ ਹੋਵੇ ਉਹ ਕਲਗੀ ਵਾਲੇ ਦੇ ਚਰਨਾਂ 'ਚ ਹੋਏ ਉਹ ਸਿੱਖੀ ਦੀ ਦਾਤ ਲੈ ਸਕਦਾ, ਕੋਈ ਬੰਦਿਸ਼ ਨਹੀਂ। ਜਿਹੜੀ ਬੇਨਤੀ ਕਰਨ ਲੱਗਾ, ਮਾਂਗ 'ਚ ਪਾਇਆ ਸੰਦੂਰ, ਇਹਦੇ ਅਰਥ ਕੀ ਨੇ? ਕੀ ਅਰਥ ਕਰੇਗੀ ਇੱਕ ਸੁਹਾਗਣ? ਬਸ ਇੱਕੋ ਅਰਥ ਕਰੇਗੀ ਵੀਰਾਂ, ਕਿ ਮੇਰੇ ਕੇਸਾਂ ਵਿੱਚ ਪਏ ਹੋਏ ਸੰਦੂਰ ਦੇ ਅਰਥ ਇੰਨੇ ਕੁ ਨੇ ਕਿ ਮੈਂ ਸੁਹਾਗ ਵਾਲੀ ਹਾਂ, ਮੇਰੇ ਸਿਰ 'ਤੇ ਮੇਰਾ ਸਾਈਂ ਹੈ, ਮੇਰੇ ਸਿਰ 'ਤੇ ਮੇਰਾ ਮਾਲਕ ਹੈ। ਅਤੇ ਜਦੋਂ ਸਿੱਖ ਅੰਮ੍ਰਿਤ ਦੀ ਦਾਤ ਲੈ ਕੇ ਪੰਜ ਕਕਾਰ ਪਾ ਕੇ ਨਿਕਲਦਾ, ਸ਼ਬਦ ਦੀ ਕਰੇ ਕਮਾਈ, ਅਤੇ ਉਹ ਇੱਕ ਗੱਲ ਕਹਿ ਰਿਹਾ ਮੇਰੇ ਤੋਂ ਕੀ ਅਰਥ ਪੁੱਛੇਗਾ? ਇਹਨਾਂ ਦੇ ਅਰਥ ਕੇਵਲ ਇੰਨੇ ਨੇ, ਮੇਰੇ ਸਿਰ 'ਤੇ ਗੁਰੂ ਗੋਬਿੰਦ ਸਿੰਘ ਖਲੋਤਾ, ਉਹ ਮੇਰਾ ਸਾਈਂ, ਮੇਰਾ ਮਾਲਕ। ਮੈਂ ਸ਼ਬਦ ਇਹ ਤਾਂ ਕਹੇ ਨੇ ਕਿ ਗੁਰਮੁਖੋ ਯਾਦ ਰੱਖਿਓ ਉਸ ਕਲਗੀਧਰ ਜੀ ਦੇ ਅੰਮ੍ਰਿਤ ਬੋਲ, ਅਕਾਲ ਉਸਤਤ ਵਿੱਚੋਂ ਇੱਕ ਹੋ ਕੇ ਅਨੇਕਾਂ ਕਿਵੇਂ। ਮੇਰੇ ਸਤਿਗੁਰੂ ਨੇ ਸੰਕੀਰਨਤਾ ਦੀਆਂ ਦੀਵਾਰਾਂ ਤੋੜ ਕੇ ਰੱਖ ਦਿੱਤੀਆਂ। ਅੱਜ ਮੈਂ ਅਰਜ਼ ਕਰਨੀ ਚਾਹੁੰਦਾ ਸਾਂ ਖਾਸ ਕਰਕੇ ਹਜ਼ੂਰ ਦੀ ਅਕਾਲ ਉਸਤਤ ਵਿੱਚ ਹੀ ਬਚਨ ਨੇ ਅਤੇ ਉਹਨਾਂ ਦੇ ਸ਼ਬਦ ਦਸਮ ਵਿੱਚੋਂ ਕਿ ਇੱਕ ਨੂੰ ਅਨੇਕਾਂ ਥਾਵਾਂ 'ਤੇ ਕਿਵੇਂ ਮਾਣਿਆ। ਅਸੀਂ ਪਾਣੀ ਦਾ ਝਰਨਾ ਡਿੱਗਦਾ ਅਤੇ ਕਹਿੰਦੇ ਹਾਂ ਕਿੱਡੇ ਕਮਾਲ ਦੀ ਆਵਾਜ਼ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਪਾਣੀ ਦੇ ਆਬਸ਼ਾਰ ਨੂੰ ਸੁਣ ਕੇ ਕਹਿੰਦਾ ਰੱਬ ਬੋਲਦਾ ਪਿਆ ਹੈ। ਹਵਾ ਚੱਲਦੀ ਅਸੀਂ ਕਹਿੰਦੇ ਹਾਂ ਪੱਤਿਆਂ ਦੀ ਖੜਾਕ ਨੇ, ਪਰ ਗੁਰੂ ਗੋਬਿੰਦ ਸਿੰਘ ਕਹਿੰਦਾ ਨਹੀਂ, ਇਸ ਖੜਾਕ ਵਿੱਚੋਂ ਰੱਬ ਦਾ ਨਾਦ ਹੈ। ਅਸੀਂ ਤੁਰਨੇ ਹਾਂ ਕਹਿੰਦੇ ਹਾਂ ਪੈਰਾਂ ਦੀ ਆਟ ਹੈ, ਕਲਗੀ ਵਾਲਾ ਕਹਿੰਦਾ ਪੈਰਾਂ ਦੀ ਆਟ ਨਹੀਂ, ਇਹਦੇ ਵਿੱਚੋਂ ਅਕਾਲ ਦੀ ਧੁਨੀ ਹੈ। ਤਾਂ ਹੀ ਸਾਹਿਬ ਨੇ ਕਿਹਾ ਕਿ ਜਲੇ ਖਰੀ ਥੱਲੇ ਖਰੀ ਉਰੇ ਖਰੀ ਬਨੇ ਖਰੀ ਗਿਰੇ ਖਰੀ ਗੁਫੇ ਖਰੀ ਛਿੱਤੇ ਖਰੀ ਨਬੇ ਖਰੀ ਇਆਂ ਖਰੀ ਉਆਂ ਖਰੀ ਜ਼ਮਾਂ ਖਰੀ ਜ਼ਮਾਂ ਖਰੀ। ਜਦੋਂ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਚਨ, ਜ਼ਮੀਂ ਤੁਹੀਂ ਜ਼ਮਾਂ ਤੁਹੀਂ ਮੱਕੀ ਤੁਹੀਂ ਮਕਾਂ ਤੁਹੀਂ ਅਪੂ ਤੁਹੀਂ ਅਪੈ ਤੁਹੀਂ ਅਛੂ ਤੁਹੀਂ ਅਛੈ ਤੁਹੀਂ ਜਤਸ ਤੁਹੀਂ ਗ੍ਰਤਸ ਤੁਹੀਂ ਬ੍ਰਤਸ ਤੁਹੀਂ ਮਤਸ ਤੁਹੀਂ। ਉਹ ਕੀ ਚੀਜ਼ ਹੈ? ਉਸ ਇੱਕ ਨੂੰ ਅਨੇਕਾਂ ਵਿੱਚੋਂ ਉਹਨਾਂ ਨੇ ਮਾਣਿਆ ਹੈ। ਫਿਰ ਅਰਜ਼ ਕਰਾਂ, ਇਕੱਲਾ ਇੱਥੇ ਬਸ ਨਹੀਂ, ਹਜ਼ੂਰ ਨੇ ਇੱਕ ਕਿਰਪਾਲਤਾ ਕੀਤੀ ਹੈ। ਕਹਿਣ ਲੱਗੇ ਭਾਈ ਸਿੱਖੋ ਇਹ ਗੱਲ ਯਾਦ ਰੱਖਿਓ, ਇਕੱਲੀ ਏਕਤਾ ਨੂੰ ਇਹ ਨਹੀਂ ਕਿ ਤੱਤਾਂ ਵਿੱਚੋਂ ਦੇਖਿਆ, ਪਾਣੀ ਵਿੱਚੋਂ ਦੇਖਿਆ, ਮਿੱਟੀ ਵਿੱਚੋਂ ਦੇਖਿਆ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਜਿੱਦਣ ਜਾਤ ਪਾਤ ਬਾਰੇ ਆਇਆ ਸੀ ਕਿ ਹਿੰਦੁਸਤਾਨ ਦੀ ਧਰਤੀ 'ਤੇ ਖਲੋਤੇ ਹੋਏ ਪਿੱਪਲ ਨੂੰ ਰੁੱਖ ਨੂੰ ਤਾਂ ਪੂਜਿਆ ਜਾਂਦਾ ਰਿਹਾ, ਪੱਥਰ ਨੂੰ ਤਾਂ ਮੱਥੇ ਟੇਕੇ ਜਾਂਦੇ ਰਹੇ, ਪਸ਼ੂ ਦੇ ਗੋਏ ਨੂੰ ਪਵਿੱਤਰ ਜਾਣ ਕੇ ਲੋਕਾਂ ਕਰ ਲੈਂਦਾ, ਪਰ ਜਿਹੜਾ ਰੱਬ ਨੇ ਇਨਸਾਨ ਬਣਾਇਆ ਸੀ ਉਹਨੂੰ ਸਾਡੇ ਸਮਾਜ ਨੇ ਦੁਰਕਾਰਿਆ, ਉਹਨੂੰ ਪ੍ਰਵਾਨ ਨਾ ਕੀਤਾ। ਮੇਰੇ ਕਲਗੀਧਰ ਸਵਾਮੀ ਨੇ ਇਸ ਧਰਮਾਂ ਦੀ ਅਨੇਕਤਾ ਵਿੱਚੋਂ ਵੀ ਇੱਕ ਸ਼ੋਅ ਨੂੰ ਦੇਖਿਆ। ਦਿਓਰਾ ਮਸੀਤ ਸੋਈ, ਪੂਜਾ ਉਹ ਨਵਾਜ ਉਹੀ, ਮਨ ਸਭੈ ਏਕ ਪੈ ਅਨੇਕੋ ਪ੍ਰਭਾਵ ਹੈ, ਦੇਵਤਾ ਅਦੇਵ ਦਸ਼, ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ਼ ਕੋ ਪ੍ਰਭਾਵ ਹੈ। ਏਕ ਹੈ ਨਾਇਨ, ਏਕ ਹੈ ਕਾਨ, ਏਕ ਹੈ ਦੇਹ, ਏਕ ਹੈ ਬਾਨ, ਖਾਕ ਬਾਦ ਆਸ ਆਤਿਸ਼ ਔਰ ਆਪ ਕੋ ਰਲਾਓ ਹੈ। ਕਹਿੰਦੇ ਮੈਨੂੰ ਦੱਸੋ, ਸਾਰਿਆਂ ਦੀਆਂ ਅੱਖਾਂ ਇੱਕੋ ਜਿਹੀਆਂ ਨਹੀਂ? ਸਾਰਿਆਂ ਦੇ ਕੰਨ ਇੱਕੋ ਜਿਹੇ ਨਹੀਂ? ਸਾਰਿਆਂ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ? ਕਮਾਲ ਦੀ ਗੱਲ, ਹਜ਼ੂਰ ਨੇ ਸੰਪਰਦਾਵਾਂ ਦੇ ਵਖਰੇਵੇਂ ਵਿੱਚੋਂ ਵੀ ਏਕਤਾ ਦੀ ਝਲਕ ਸਿੱਖ ਨੂੰ ਸਿਖਾ ਦਿੱਤੀ। ਤਾਂ ਹੀ ਤਾਂ ਕਿਹਾ ਬੰਗ ਕੇ ਬੰਗਾਲੀ ਭਾਸ਼ਾਵਾਂ ਵੀ ਤੋੜ ਦਿੱਤੀਆਂ ਹੱਦਾਂ, ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ, ਰੋਹ ਕੇ ਰੁਗੇਲੇ ਮਾਗ ਦੇਸ਼ ਕੇ ਮੁੰਗੇਲੇ, ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ, ਗੋਖਾ ਗੁਣ ਗਾਵੈ ਚੀਨ ਮਚੀਨ ਕੈ ਸੀਸ ਨਿਆਵੈ ਸਭ ਨਾ ਕਾ ਸ਼ੋ ਏਕ ਹੈ। ਗੋਖਾ ਗੁਣ ਗਾਵੈ ਚੀਨ ਮਚੀਨ ਕੈ ਸੀਸ ਨਿਆਵੈ ਤਿਬਤੀ ਧਿਆਏ ਦੋਖ ਦੇ ਕੋ ਦਲਤ ਹੈ, ਜਿਨ੍ਹਾਂ ਤੋਹੇ ਧਿਆਓ ਸਭ ਨਾ ਕਾ ਸ਼ੋ ਏਕ ਹੈ। ਜਿਨ੍ਹਾਂ ਤੈਨੂੰ ਜਪਿਆ ਹੈ, ਜਿਨ੍ਹਾਂ ਤੋਹੇ ਧਿਆਓ, ਤਿੰਨ ਪੂਰਨ ਪ੍ਰਤਾਪ ਆਇਓ, ਸਰਬ ਧਨ ਧਾਮ ਫਲ ਫੂਲ ਸ਼ੋ ਫਲਤ ਖੈ। ਪਹਿਲੀ ਬੇਨਤੀ ਇਵੇਂ ਗੁਰਮੁਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਈਸ਼ਵਰ, ਇੱਕ ਪਰਮਾਤਮਾ, ਇੱਕ ਰੱਬ ਨੂੰ ਸਵੀਕਾਰ ਕੀਤਾ। ਅਗਲਾ ਸ਼ਬਦ ਹੈ ਹੁਕਮ। ਮੈਂ ਸਿਰਫ ਇੱਕ ਇੱਕ ਪ੍ਰਕਰਨ ਲਿਆ ਕੇ, ਇੱਕ ਹੁਕਮ ਅੰਦਰੋਂ ਕੁਰਜਣਾ ਅਤੇ ਤੀਸਰਾ ਦਾਤਾ ਅਤੇ ਅੰਤ ਅਤੇ ਅੰਮ੍ਰਿਤ ਸਰਨਾਤਾ। ਬੇਨਤੀ ਹੈ ਕਿ ਹੁਕਮ ਸ਼ਬਦ ਦਰਅਸਲ ਅਰਬੀ ਦਾ ਹੈ। ਇਹ ਸ਼ਬਦ ਸੂਫੀਵਾਦ ਵਿੱਚੋਂ ਪਨਪਿਆ ਹੋਇਆ ਸ਼ਬਦ ਹੈ ਹੁਕਮ, ਪਰ ਗੁਰਬਾਣੀ 'ਚ ਇਹਦੀ ਬਹੁਤ ਵਰਤੋਂ ਹੈ, ਇਹ ਪੰਜਾਬੀ ਦਾ ਸ਼ਬਦ ਨਹੀਂ। ਹੁਕਮ ਸ਼ਬਦ ਅਰਬੀ ਦਾ ਹੈ, ਇਹਨੂੰ ਆਪਣੀ ਸ਼ਬਦਾਵਲੀ 'ਚ ਅਰਥ ਕਰ ਸਕਦੇ ਹਾਂ ਆਦੇਸ਼। ਜਿਹੜਾ ਫੁਰਮਾਨ ਸ਼ਬਦ ਹੈ ਇਹ ਵੀ ਪੰਜਾਬੀ ਦਾ ਨਹੀਂ, ਫੁਰਮਾਨ ਸ਼ਬਦ ਫਾਰਸੀ ਦਾ ਹੈ। ਹੁਕਮ ਅਤੇ ਫੁਰਮਾਨ, ਅਰਬੀ ਅਤੇ ਫਾਰਸੀ ਦੋਨੋਂ ਸ਼ਬਦ ਜਿਹੜੇ ਨੇ ਸਮਾਨ ਅਰਥੀ ਨੇ। ਜੇ ਹੁਕਮ ਕਹਾਂਗੇ ਅਤੇ ਫੁਰਮਾਨ ਕਹਾਂਗੇ, ਬ੍ਰਹਮਬਾਣੀ 'ਚ ਦੋਨੋਂ ਵਰਤੇ, ਹੁਕਮ ਵੀ ਵਰਤਿਆ ਅਤੇ ਫੁਰਮਾਨ ਵੀ ਵਰਤਿਆ ਹੈ, ਦੋਨਾਂ ਦੇ ਅਰਥ ਸਮਾਨਾਂਤਰ ਨੇ, ਇੱਕ ਨੇ। ਹਜ਼ੂਰ ਨੇ ਕਿਹਾ ਜਿਹਨੇ ਹੁਕਮ ਨੂੰ ਮੰਨ ਲਿਆ, ਜਿਹਨੇ ਫੁਰਮਾਨ ਨੂੰ ਸਮਝਿਆ। ਅਤੇ ਦਾਸ ਇੱਕ ਵਾਰੀ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਅੰਤਲੀ ਤੁਕ ਹੀ ਸਾਡੀ ਸਾਰੀ ਕਮਾਈ ਲਾ ਦਿੰਦੀ ਹੈ। ਸਾਡਾ ਮਕਸਦ ਇੱਕੋ ਹੀ ਹੈ, ਹੁਕਮ ਅਤੇ ਰਜ਼ਾ ਵਿੱਚ ਚੱਲਣ ਦੀ ਜਾਚ ਆ ਜਾਏ। ਅੰਤਲੀ ਤੁਕ ਇਹੀ ਹੈ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ, ਹੁਕਮ ਆਦੇਸ਼ ਆਗਿਆ, ਫੁਰਮਾਨ ਅਤੇ ਰਜ਼ਾਈ, ਜਿਹੜਾ ਉਹਦੀ ਰਜ਼ਾ ਵਿੱਚ ਉਹ ਚੱਲੇਗਾ। ਹੁਣ ਅੱਗੇ ਉਹ ਹੁਕਮ ਕੀ ਚੀਜ਼ ਹੈ? ਉਹ ਹੁਕਮ ਇੱਕ ਬਾਦਸ਼ਾਹ ਵਾਲਾ ਹੁਕਮ ਨਹੀਂ। ਥੋੜ੍ਹਾ ਜਿਹਾ ਇਸ ਨੁਕਤੇ ਨੂੰ ਅਸੀਂ ਵਾਹ ਕਰ ਲਈ ਖੈ, ਥੋੜ੍ਹੀ ਜਿਹੀ ਬਰੀਕ ਗੱਲ, ਬੇਨਤੀ ਧਿਆਨ ਨਾਲ ਸੁਣਿਓ। ਇੱਕ ਬਾਦਸ਼ਾਹ ਨੇ ਹੁਕਮ ਦੇ ਦਿੱਤਾ, ਚੇਤੇ ਰੱਖਿਓ ਹੁਕਮ ਦੇਣ ਵਾਲਾ ਹੁਕਮੀ ਹੈ, ਅਤੇ ਹੁਕਮੀ ਦੁਨਿਆਵੀ ਤੌਰ 'ਤੇ ਹੁਕਮ ਤੋਂ ਵੱਖ ਰਹਿੰਦਾ। ਬਾਦਸ਼ਾਹ ਨੇ ਹੁਕਮ ਕਰ ਦਿੱਤਾ ਇਹ ਕੰਮ ਕਰੋ। ਬਾਦਸ਼ਾਹ ਘਰ ਵੀ ਸੁੱਤਾ, ਹੁਕਮੀ ਘਰ ਵੀ ਸੁੱਤਾ ਤੇ ਹੁਕਮ ਖੋ ਰਿਹਾ ਹੈ। ਪਰਮਾਤਮਾ ਐਸਾ ਨਹੀਂ, ਉਹ ਹੁਕਮੀ ਆਪਣੇ ਹੁਕਮ ਵਿੱਚ ਸਮਾਇਆ ਹੈ ਕਿ ਜੋ ਕੁਝ ਉਹ ਹੁਕਮ ਕਰਦਾ ਉਹ ਆਪਣੀ ਗੈਰ ਮੌਜੂਦਗੀ 'ਚ ਨਹੀਂ, ਹਰ ਹੁਕਮ ਵਿੱਚ ਉਹ ਆਪ ਵਾਪਰਦਾ ਹੈ। ਇਹਨੂੰ ਅਗਲੀ ਪੌੜੀ ਨੂੰ ਪੜ੍ਹੋ, ਹੁਕਮੀ ਹੋਵਣ ਆਕਾਰ, ਕੀ ਹੈ ਉਹਦੇ ਹੁਕਮ 'ਚ ਹਰ ਢਾਂਚਾ ਬਣਿਆ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ, ਕੋਈ ਉਹਦੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ। ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ ਹੈ। ਹੁਕਮ ਹੈ ਅੰਦਰ ਸਭ ਕੋ, ਦੇਖੋ ਉਹਦਾ ਹੁਕਮ ਸਾਰਿਆਂ 'ਚ ਵਰਤਦਾ। ਮੈਂ ਇੱਕ ਦਿਨ ਅਰਜ਼ ਕੀਤੀ, ਜੇ ਕਈ ਅਸੀਂ ਨਹੀਂ ਹੁਕਮ ਮੰਨਦੇ, ਕਿਹੜਾ ਬੰਦਾ ਦੁਨੀਆਂ ਦਾ ਜਿਹੜਾ ਹੁਕਮ ਨਹੀਂ ਮੰਨਦਾ। ਇੱਥੇ ਨਾਸਤਕ ਬੰਦਿਆਂ ਨੂੰ ਵੀ ਹੁਕਮ ਮੰਨਣਾ ਪੈਣਾ ਹੈ। ਉਹ ਰੱਬ ਨੂੰ ਨਾ ਮੰਨਣ ਗੱਲ ਵੱਖਰੀ, ਪਰ ਰੱਬ ਤਾਂ ਆਪਣਾ ਹੁਕਮ ਮਨਾਊਗਾ। ਉਹਦੇ ਹੁਕਮ 'ਚ ਭਾਣੇ 'ਚ ਜੰਮਿਆ, ਹੁਕਮ ਵਿੱਚ ਨਿੱਕਾ ਜਿਹਾ ਕਤਰਾ ਪਿਤਾ ਦਾ ਸੈੱਲ ਬਿੰਦ ਉਹ ਪ੍ਰਵੇਸ਼ ਕੀਤਾ, ਹੁਕਮ ਵਿੱਚ ਹੀ ਉਹਨੂੰ ਪਰਮਾਤਮਾ ਨੇ 6-7 ਮਹੀਨੇ 'ਚ ਮੁਕੰਮਲ ਕੀਤਾ, 9-10 ਮਹੀਨੇ 'ਚ ਹੁਕਮ 'ਚ ਜੰਮਿਆ। ਹੁਕਮ 'ਚ ਬਚਪਨ ਆਇਆ, ਹੁਕਮ 'ਚ ਵਿੱਚ ਜਵਾਨੀ ਆਈ, ਹੁਕਮ ਵਿੱਚ ਬੁਢੇਪਾ ਆਇਆ। ਅਤੇ ਪਿਆਰਿਓ, ਜਿਹੜਾ ਕਹਿੰਦਾ ਮੈਂ ਮੰਨਦਾ ਨਹੀਂ, ਉਹਨੂੰ ਮੰਨਣਾ ਪਏਗਾ, ਉਹਦੇ ਹੁਕਮ 'ਚ ਜੰਮਿਆ ਹੈ, ਕਿਉਂਕਿ ਜੰਮਣ ਅਤੇ ਮਰਨ ਹੁਕਮ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਜੰਮਣ ਮਰਨਾ ਹੁਕਮ ਹੈ, ਕਿਵੇਂ ਕੋਈ ਕਹਿ ਸਕਦਾ ਮੈਂ ਰੱਬ ਦਾ ਹੁਕਮ ਨਹੀਂ ਮੰਨਦਾ। ਤੁਸੀਂ ਨਾ ਮੰਨੋ ਰੱਬ ਦੀ ਖੋਂਦ ਨੂੰ, ਪਰ ਹੁਕਮ ਤਾਂ ਨਾ ਮੰਨਣ ਵਾਲਿਆਂ ਨੂੰ ਮੰਨਣਾ ਪਏਗਾ, ਕਿਉਂਕਿ ਉਹਦਾ ਹੁਕਮ ਹੈ। ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਈ। ਇੱਥੇ ਇੱਕ ਬੇਨਤੀ ਕਰਾਂਗਾ, ਇਸ ਹੁਕਮ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਲਈ। ਇੱਕ ਹੁਕਮ ਹੈ ਕਿ ਉਹਦੀ ਸਰਜਣਾ ਵਾਲਾ ਪੱਖ, ਇੱਕ ਹੁਕਮ ਹੈ ਸਾਡੇ ਜੀਵਨ ਵਿੱਚ ਵਾਪਰਦੀਆਂ ਹੋਈਆਂ ਘਟਨਾਵਾਂ। ਪਰ ਕਰੀਏ ਕੀ, ਇਸ ਮਨ ਨੂੰ ਖੁਸ਼ੀ ਵਾਲਾ ਹੁਕਮ ਪ੍ਰਵਾਨ ਹੈ, ਗਮੀ ਵਾਲਾ ਹੁਕਮ ਇਹਨੂੰ ਪ੍ਰਵਾਨ ਨਹੀਂ। ਦੇਖੋ ਇਹਨੂੰ ਲਾਭ ਵਾਲਾ ਹੁਕਮ ਪ੍ਰਵਾਨ ਹੈ, ਇਹਨੂੰ ਘਾਟੇ ਵਾਲਾ ਹੁਕਮ ਪ੍ਰਵਾਨ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ, ਮਹਾਂਪੁਰਖਾਂ ਨੇ, ਗੁਰੂ ਸਾਹਿਬਾਨਾਂ ਨੇ ਹੁਕਮ 'ਤੇ ਬਹੁਤ ਜ਼ੋਰ ਦਿੱਤਾ। ਬਾਬਾ ਫਰੀਦ ਸਾਹਿਬ ਨੇ ਤਾਂ ਸ਼ਬਦ ਕਹਿ ਕਿ ਫਰੀਦਾ ਦੁੱਖ ਸੁੱਖ ਇੱਕ ਕਰ, ਇਹ ਅਸਲ 'ਚ ਹੁਕਮ ਹੈ। ਦੁੱਖ ਅਤੇ ਸੁੱਖ ਨੂੰ ਬਰਾਬਰ ਜਾਣਨਾ ਇਹ ਹੁਕਮੀ ਬੰਦੇ ਦਾ ਅੰਦਰ ਹੈ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ 'ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ, ਸੋ ਭਲਾ ਹੁਕਮ ਨੂੰ ਮੰਨ। ਦੂਜਾ ਕਬੀਰ ਸਾਹਿਬ ਦਾ ਬਚਨ ਹੈ, ਫੁਰਮਾਨ ਤੇਰਾ ਸਿਰੇ ਉੱਪਰ, ਇਹ ਵੀ ਤਾਂ ਹੁਕਮ ਹੈ। ਉਹਨਾਂ ਭਗਤਾਂ ਮਹਾਂਪੁਰਖਾਂ ਨੇ ਹੁਕਮ ਮੰਨਿਆ, ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇੱਕ ਤਿਆਰ, ਉਹਦੀ ਬੰਦਗੀ ਨੂੰ ਧਾਰਨ ਕਰ ਲੈ, ਇਹ ਹੁਕਮ ਮੰਨ। ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਕਹਿ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਪਿਆਰਿਓ ਇਹ ਹੁਕਮ ਹੈ। ਗੁਰੂ ਰਾਮਦਾਸ ਜੀ ਦਾ ਪੁਰਮ ਨਾਨ ਅਸੀਂ ਆਏ ਸਨ, ਸਤਿਗੁਰੂ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਉਹ ਦੱਸਦੇ ਨੇ ਹੁਕਮ ਕਿਵੇਂ ਮੰਨ। ਉਹਨਾਂ ਦੀ ਪਵਿੱਤਰ ਅਸ਼ਟਪਦੀ ਦੀਆਂ ਸਿਰਫ ਤੁਕਾਂ ਕਿ ਜੇ ਸੁੱਖ ਦੇਹ ਤਾਂ ਤੁਝੈ ਆਰਾਧੀ, ਇਹ ਹੈ ਹੁਕਮ। ਸੁੱਖ ਵੇਲੇ ਲੋਕ ਧਿਆਉਂਦੇ ਜੇ, ਦੁੱਖ ਵੇਲੇ ਗੁਰੂ ਰਾਮਦਾਸ ਦੀ ਸੰਤਾਨ ਨੇ ਕਦੀ ਮੂੰਹ ਨਹੀਂ ਮੋੜਿਆ। ਮੈਂ ਉਸ ਦਿਨ ਅਰਜ਼ ਕੀਤੀ ਸੀ, 7 ਥੜੇ ਬਣਾਏ ਨੇ, 7 ਸਰੀਰਾਂ ਵਿੱਚ ਇਹ ਗੁਰੂ ਜੋਤ ਵਰਤੀ ਹੈ। ਅਸੀਂ ਧੰਨ ਗੁਰੂ ਰਾਮਦਾਸ ਦੇ ਦਰ 'ਤੇ ਰੋਜ਼ ਮੱਥਾ ਟੇਕਨੇ ਹਾਂ। ਦੇਖੋ ਭਾਈ ਗੁਰਦਾਸ ਸਾਹਿਬ ਨੇ ਭੂਤਕਾਲ ਵਿੱਚ ਨਹੀਂ ਕਿਹਾ ਕਿ ਗੁਰੂ ਰਾਮਦਾਸ ਬੈਠੇ ਹੁੰਦੇ ਸੀ, ਤੁਸੀਂ ਧਿਆਨ ਨਾਲ ਪੜ੍ਹੋ ਤੁਕਾਂ। ਉਹ ਕਹਿੰਦੇ ਨੇ ਅੱਜ ਵੀ ਬੈਠੇ ਨੇ, ਅੱਜ ਵੀ ਰੂਹਾਨੀਅਤ ਦੀ ਜੋਤ ਪੈ ਜੁਗਾਉਂਦੇ ਨੇ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਜਗਾਵੇ ਦਰਦ ਕਰਾਂਗੇ, ਜਗਾ ਰਹੇ ਨੇ, ਇਹ ਨਹੀਂ ਕਿ ਜਗਾਉਂਦੇ ਸਨ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸਿਰਫ ਇੱਕ ਦੋ ਬੇਨਤੀਆਂ ਕਰਨੀਆਂ ਨੇ ਹੁਕਮ ਬਾਰੇ। ਹਜ਼ੂਰ ਨੇ ਕਿਹਾ ਜੇ ਸੁੱਖ ਦੇਹ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਖੋ ਵਡਿਆਈ। ਗੁਰਮੁਖ ਸੁੱਖ ਵਿੱਚ ਵੀ ਸ਼ੁਕਰਾਨਾ ਕਰਦਾ ਹੈ ਅਤੇ ਗੁਰਮੁਖ ਦੁੱਖ ਵਿੱਚ ਕਦੀ ਉਲਾਮੇ ਨਹੀਂ ਦਿੰਦਾ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਵਾਉ ਕੋ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਖ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ ਜੋ ਦਾ ਹੁਕਮ ਹੋਇਆ। ਇੱਥੇ ਇੱਕ ਛੋਟੀ ਜਿਹੀ ਕਹਾਣੀ ਮੈਂ ਅਰਜ਼ ਕਰ ਦੇਣਾ ਸਮਝ ਛੇਤੀ ਪੈਣ ਲਈ ਕਿ ਕਹਿੰਦੇ ਨੇ ਇੱਕ ਬਾਦਸ਼ਾਹ ਦਾ ਆਪਣੇ ਵਜ਼ੀਰ ਨਾਲ ਅੱਤ ਦਾ ਨੇਹ ਸੀ। ਜਿੱਥੇ ਜਾਂਦੇ ਸਨ ਇਕੱਠੇ, ਕੋਈ ਕੱਪੜਾ ਲੈਣਾ ਅਤੇ ਮਨ 'ਚ ਕਹਿਣਾ ਵਜ਼ੀਰ ਨੂੰ ਵੀ ਲੈ ਦਿਆਂਗਾ, ਕੋਈ ਚੀਜ਼ ਖਾਣ ਲਈ ਲਿਆਉਣੀ ਤਾਂ ਵੀ। ਇੱਕ ਦਿਨ ਬਾਹਰ ਕਿਤੇ ਨਿਕਲੇ, ਦੂਰ ਘੋੜਿਆਂ 'ਤੇ ਚਲੇ ਗਏ। ਉਹਦੇ ਰਾਜ ਵਿੱਚ ਇੱਕ ਬਾਗ ਸੀ। ਮਾਲੀ ਨੇ ਬਾਦਸ਼ਾਹ ਵਜ਼ੀਰ ਨੂੰ ਦੇਖ ਕੇ ਅਦਬ ਕੀਤਾ ਅਤੇ ਵਜ਼ੀਰ ਅਤੇ ਬਾਦਸ਼ਾਹ ਦੋਨੋਂ ਸੈਰ ਕਰਨ ਲੱਗੇ ਬਾਗ 'ਚ। ਰੁੱਖ 'ਤੇ ਇੱਕ ਫਲ ਲੱਗਾ ਹੈ। ਬਾਦਸ਼ਾਹ ਨੇ ਧਿਆਨ ਨਾਲ ਦੇਖਿਆ, ਕਹਿਣ ਲੱਗਾ ਮਾਲੀ ਇਸ ਰੁੱਖ 'ਤੇ ਇੱਕ ਫਲ ਲੱਗਾ। ਕਹਿਣ ਲੱਗਾ ਹਜ਼ੂਰ ਮੈਂ ਹੁਣੇ ਤੋੜ ਕੇ ਦੇਣਾ। ਉਹਨੇ ਫਲ ਤੋੜਿਆ ਅਤੇ ਬਾਦਸ਼ਾਹ ਦੇ ਖੱਤ ਵਿੱਚ ਪਕੜਾ ਦਿੱਤਾ। ਬਾਦਸ਼ਾਹ ਨੇ ਪੁੱਛਿਆ ਮਾਲੀ ਕੋਈ ਹੋਰ ਫਲ ਹੈ? ਕਹਿਣ ਲੱਗੇ ਨਹੀਂ ਸਿਰਫ ਇੱਕੋ ਹੀ ਸੀ। ਵਜ਼ੀਰ ਕੋਲ ਸੀ, ਮਨ 'ਚ ਆਇਆ ਮੇਰਾ ਮਿੱਤਰ ਹੈ। ਕਹਿਣ ਲੱਗਾ ਇੱਕ ਕੰਮ ਕਰ ਕਿ ਅੱਧਾ ਹਿੱਸਾ ਤੂੰ ਪਹਿਲਾਂ ਖਾ ਲੈ ਅਤੇ ਬਾਕੀ ਮੇਰੇ ਵਾਸਤੇ ਰਹਿਣ ਦੇ। ਉਹਨੇ ਕਿਹਾ ਨਹੀਂ ਬਾਦਸ਼ਾਹ ਸਲਾਮਤ ਤੁਸੀਂ ਖਾਓ, ਮੈਨੂੰ ਬਾਅਦ ਵੀ ਦੇ ਦੇਣਾ। ਕਹਿੰਦੇ ਨਹੀਂ ਤੂੰ ਮੇਰਾ ਮਿੱਤਰ ਹੈ, ਮੈਂ ਹਰ ਚੀਜ਼ ਤੇਰੇ ਨਾਲ ਸ਼ੇਅਰ ਕੀਤੀ ਵੰਡੀ। ਜਦੋਂ ਬਾਦਸ਼ਾਹ ਨੇ ਉਹ ਫਲ ਦਿੱਤਾ ਅਤੇ ਵਜ਼ੀਰ ਨੇ ਆਪਣੇ ਦੰਦਾਂ ਨਾਲ ਇੱਕ ਟੁਕੜਾ ਤੋੜ ਕੇ ਮੂੰਹ 'ਚ ਪਾਇਆ, ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਬਾਦਸ਼ਾਹ ਪੁੱਛਿਆ ਸਵਾਦ ਕੈਸਾ? ਬੋਲਿਆ ਨਹੀਂ। ਦੂਸਰਾ ਫਿਰ ਉਹਨੇ ਟੁਕੜਾ ਤੋੜ ਕੇ ਪਾਇਆ, ਉਹ ਕਹਿੰਦਾ ਬੋਲ ਤਾਂ ਸਹੀ ਸਵਾਦ ਕੈਸਾ? ਉਹ ਖਾਂਦਿਆਂ ਕਹਿੰਦਾ ਇਹੋ ਜਿਹਾ ਮਿੱਠਾ ਕਦੀ ਖਾਧਾ ਹੀ ਨਹੀਂ। ਬਾਦਸ਼ਾਹ ਕਹਿੰਦਾ ਚਲੋ ਉਹਨੇ ਖਾ ਲਿਆ ਆਪਣਾ ਹਿੱਸਾ। ਬਾਦਸ਼ਾਹ ਦੇ ਹਿੱਸੇ ਨੂੰ ਜਦੋਂ ਉਹ ਤੋੜ ਕੇ ਦੰਦੀਆਂ ਨਾਲ ਸਿੱਧੇ ਆਪਣੇ ਸ਼ਬਦ ਵਰਤੀਏ ਚੱਕ ਮਾਰ ਕੇ ਖਾਣ ਲੱਗਾ, ਉਹਨੇ ਕਿਹਾ ਹੁਣ ਇਮਾਨਦਾਰੀ ਵਰਤ, ਤੂੰ ਆਪਣਾ ਹਿੱਸਾ ਖਾ ਲਿਆ, ਮੇਰੇ ਹਿੱਸੇ ਨੂੰ ਨਾ ਖਾਈ। ਉਹ ਕਹਿੰਦਾ ਨਹੀਂ ਬਾਦਸ਼ਾਹ ਇਹ ਤੇਰੇ ਲਈ ਨਹੀਂ, ਜੇ ਤੂੰ ਮੈਨੂੰ ਪਿਆਰ ਕਰਨਾ ਅੱਜ ਸਾਰਾ ਫਲ ਮੈਨੂੰ ਦੇ ਦੇ। ਉਹਨੇ ਜਲਦੀ ਨਾਲ ਇੱਕ ਹੋਰ ਚੱਕ ਮਾਰਿਆ, ਬਾਦਸ਼ਾਹ ਨੇ ਝਪਟ ਕੇ ਥੋੜ੍ਹਾ ਜਿਹਾ ਬਚਿਆ ਫਲ ਆਪਣੇ ਮੂੰਹ 'ਚ ਪਾਇਆ ਅਤੇ ਜ਼ਹਿਰ ਤੋਂ ਵੱਧ ਕੌੜਾ ਥੂ ਥੂ ਕਰਕੇ ਥੁੱਕ ਦਿੱਤਾ। ਕਹਿੰਦਾ ਤੂੰ ਮੂਰਖ ਹੈ, ਇੰਨਾ ਜ਼ਹਿਰ ਤੋਂ ਵੱਧ ਕੌੜਾ ਤੂੰ ਜਦੋਂ ਪਕੜਾਇਆ ਸੀ ਖਾਣ ਲੱਗਿਆਂ ਕਹਿ ਦਿੰਦਾ ਇਹ ਕੌੜਾ ਹੈ, ਤੂੰ ਕੌੜੇ ਨੂੰ ਖਾ ਗਿਆ। ਅਤੇ ਵਜ਼ੀਰ ਨੇ ਖੱਤ ਜੋੜ ਕੇ ਕਿਹਾ ਮਾਲਕ ਜਿਸ ਦਿਨ ਦਾ ਤੇਰੇ ਘਰ ਵਿੱਚ ਆਇਆ ਵਾਂ ਹਰ ਚੀਜ਼ ਤੇਰੇ ਹੱਥ ਵਿੱਚੋਂ ਸੁੱਖ ਦੀ ਮਿਲੀ ਹੈ, ਹਰ ਚੀਜ਼ ਮਿੱਠੀ ਤੂੰ ਦਿੱਤੀ ਹੈ। ਅਤੇ ਅੱਜ ਮੇਰੀ ਆਤਮਾ ਕਹਿੰਦੀ ਸੀ ਕਿ ਇੰਨੇ ਸਾਲ ਦੇ ਸੁੱਖ ਦੇਣ ਵਾਲਿਆਂ ਜੇ ਆਪਣੇ ਹੱਥਾਂ ਨਾਲ ਤੂੰ ਜ਼ਹਿਰ ਵਰਗਾ ਕੌੜਾ ਵੀ ਦੇ ਦਿੱਤਾ, ਮੈਂ ਉਲਾਮਾ ਨਹੀਂ ਦੇਣਾ, ਮੈਂ ਤੇਰਾ ਜ਼ਹਿਰ ਵੀ ਮਿੱਠਾ ਜਾਣ ਕੇ ਖਾ ਲਵਾਂ, ਕਿਉਂਕਿ ਤੇਰੇ ਹੱਥਾਂ ਨੇ ਮੈਨੂੰ ਮਿਠਾਸ ਦਿੱਤੀ ਹੈ। ਕਹਾਣੀ ਭਾਵੇਂ ਕਹਾਣੀਕਾਰ ਨੇ ਆਪਣੇ ਢੰਗ ਨਾਲ ਲਿਖੀ, ਪਰ ਗੁਰੂ ਘਰ ਵਿੱਚ ਸੁੱਖ ਵਿੱਚ ਵੀ ਸ਼ੁਕਰ ਹੈ। ਆਹੋ ਥੋੜ੍ਹਾ ਜਿਹਾ ਅੱਜ ਇੱਕ ਦ੍ਰਿਸ਼ ਮੈਨੂੰ ਕਈ ਸੰਗਤਾਂ ਨੇ ਕਿਹਾ ਵੀ ਇਸ ਸੰਬੰਧੀ, ਕਿਉਂਕਿ ਸਮਾਂ ਨਾ ਹੋਵੇ ਅਤੇ ਸਾਕੇ ਉਹਨਾਂ ਦਿਨਾਂ ਵਿੱਚ ਸੁਣਾਏ ਜਾਣ ਅਤੇ ਰਸ ਵੱਖਰਾ ਹੁੰਦਾ। ਸਿਰ ਮੈਂ ਇੱਕ ਦੋ ਬੇਨਤੀ ਕਰਨੀ ਹੈ ਕਿ ਹੁਕਮ ਨੂੰ ਮੰਨਣ ਦੀ ਜਾਂਚ ਗੁਰੂ ਰਾਮਦਾਸ ਦੇ ਪਰਿਵਾਰ ਤੋਂ ਪੁੱਛੋ। ਪਰਿਵਾਰ ਤੋਂ ਮੈਂ ਤਾਂ ਸ਼ਬਦ ਵਰਤਿਆ, ਬੀਬੀ ਭਾਨੀ ਤੋਂ ਪੁੱਛੋ ਕਿ ਭਾਣਾ ਕਿਵੇਂ ਮੰਨਿਆ ਜਾਂਦਾ। ਦੇਖੋ ਉਹ ਕਿਤਨੀ ਭਾਗਾਂ ਵਾਲੀ ਹੈ ਬੀਬੀ ਭਾਨੀ, ਉਹ ਗੁਰੂ ਧੀ ਹੈ, ਉਹ ਗੁਰੂ ਪਤਨੀ ਹੈ, ਉਹ ਗੁਰੂ ਦਾਦੀ ਹੈ, ਉਹ ਗੁਰੂ ਪੜਦਾਦੀ ਹੈ, ਉਸੇ ਦਾ ਖੂਨ ਤਾਂ ਅੱਗੇ ਸੰਚਾਰ ਪਿਆ ਹੁੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ, ਉਹਨਾਂ ਨੇ ਹੁਕਮ ਦੇ ਸੰਬੰਧ ਵਿੱਚ ਇੱਕ ਬਚਨ ਕਿਹਾ ਹੈ। ਜਦੋਂ ਅਸੀਂ ਜ਼ਫਰਨਾਮਾ ਪੜ੍ਹਦੇ ਹਾਂ, ਹੁਕਮ ਮੰਨਣ ਵਾਲਾ ਸੂਲਾਂ ਦੀ ਸੇਜ 'ਤੇ ਬੈਠਾ ਹੋਇਆ ਵੀ ਸ਼ਹਿਨਸ਼ਾਹ ਹੈ, ਹੁਕਮ ਤੋਂ ਆਕੀ ਹੋਇਆ ਬੰਦਾ ਰੇਸ਼ਮੀ ਗਦੇਲੇ ਉੱਤੇ ਬੈਠਾ ਵੀ ਤੜਫੀ ਜਾਂਦਾ ਹੈ, ਕਿਉਂਕਿ ਉਹਨੇ ਹੁਕਮ ਸਮਝਿਆ ਨੇ। ਕਲਗੀ ਬਾਰੇ ਦਾ ਇੱਕ ਸ਼ੇਰ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਕਹਿੰਦੇ ਨੇ ਅੱਜ ਮੇਰੇ ਕੋਲ ਸਾਜੋ ਸਮਾਨ ਨਹੀਂ, ਅੱਜ ਮੇਰੇ ਕੋਲ ਫੌਜ ਨਹੀਂ, ਅੱਜ ਮੇਰੇ ਕੋਲ ਕੀਮਤੀ ਫਰਸ਼ ਸਿੰਘਾਸਨ ਨਹੀਂ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਪਰ ਹੁਕਮ ਮੰਨਣ ਵਾਲੇ ਕਹਿੰਦੇ ਨੇ ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਪਰ ਰੱਬ ਨੇ ਮੈਨੂੰ ਇਸ ਫਰਸ਼ 'ਤੇ ਬੈਠਿਆ ਹੋਇਆ ਵੀ ਅੰਦਰ ਦਾ ਸੁੱਖ ਦਿੱਤਾ। ਇੱਕ ਝਾਕੀ ਹੈ ਕਿ ਅਨੰਦਪੁਰ ਸਾਹਿਬ ਦੀ ਸ਼ਹਾਦਤ ਤੋਂ ਪਹਿਲੀ ਰਾਤ ਹੈ, ਮੈਂ ਉਹਦੇ ਵਿੱਚੋਂ ਸ਼ਬਦ ਲਿਆ, ਸ਼ਿਕਵੇ ਨਹੀਂ ਤੇਰਾ ਸ਼ੁਕਰਾਨਾ ਹੈ, ਤੇਰੇ ਹੁਕਮ ਨੂੰ ਮੰਨਿਆ ਹੈ। ਰਾਤ ਅੰਧਕਾਰ ਪਸਰ ਰਿਹਾ ਹੈ, ਹਜ਼ੂਰ ਕਲਗੀਧਰ ਸਵਾਮੀ ਜੀ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਦੇ ਅੰਦਰ ਰਾਤ ਵਿਸ਼ਰਾਮ ਪੈ ਕਰਦੇ। ਦੋ ਭਰਾ ਸਕੇ, ਭਾਈ ਮਦਨ ਸਿੰਘ ਭਾਈ ਕਾਠਾ ਸਿੰਘ, ਹਵੇਲੀ ਦੇ ਦਰਵਾਜ਼ੇ 'ਤੇ ਖਲੋਤੇ ਪਹਿਰਾ ਪੈ ਦਿੰਦੇ। ਸੱਚੀ ਸਰਕਾਰ ਆਪਣੇ ਆਸਣ 'ਤੇ ਬੈਠੇ ਨੇ, ਇਹ ਕੇਵਲ ਸ਼ਬਦਾਵਲੀ ਕੇਵਲ ਕਹਿਣ ਮਾਤਰ ਨਹੀਂ, ਅਤੇ ਨਾ ਇਹ ਕਿਸੇ ਕੋਈ ਨਾਵਲਕਾਰ ਦਾ ਲਿਖਿਆ ਨਾਵਲ ਹੈ, ਅਤੇ ਨਾ ਕਿਸੇ ਨਾਟਕ ਲਿਖਣ ਵਾਲੇ ਦੇ ਸਾਜੇ ਹੋਏ ਪਾਤਰ ਨੇ। ਇਹ ਚੇਤੇ ਰੱਖਿਓ, ਇਹ ਉਸ ਗੁਰੂ ਦਾ ਇਤਿਹਾਸ ਹੈ ਜਿਹਦਾ ਖੂਨ ਤੁਹਾਡੀਆਂ ਰਗਾਂ ਦੇ ਵਿੱਚ ਚੱਲਦਾ ਹੈ। ਇਹ ਉਹਨਾਂ ਸਾਹਿਬਜ਼ਾਦਿਆਂ ਦੀ ਹਿਸਟਰੀ ਹੈ ਜਿਨ੍ਹਾਂ ਦੀ ਬਦੌਲਤ ਅੱਜ ਦਸਤਾਰਾਂ ਸਜਾ ਕੇ ਆਪਾਂ ਮਾਣ ਨਾਲ ਤੁਰਨੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਦੇ ਨੇਤਰ ਬੰਦ ਨੇ, ਚੌਂਕੜਾ ਮਾਰ ਕੇ ਬੈਠੇ ਨੇ, ਅਤੇ ਮੁਸਲਮਾਨ ਲਿਖਾਰੀ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਲੇਟ ਗਏ ਕੁਛ ਖਾਕ ਪੇ ਜ਼ੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਬਾਂਸ ਹੋਵੇ ਖੈਮੇ ਮੇ ਜਾ ਕਰ, ਦੇਖਾਂ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਕਹਿ ਮੂੰਹ ਸੇ ਨਿਕਲਤਾ, ਖੈ ਤੂੰ ਹੀ ਕੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ, ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ। ਪੁੱਤ ਕੋਲ ਵਿਸ਼ਰਾਮ ਪੈ ਕਰਦੇ ਨੇ, ਤੁਰਦੇ ਨੇ ਪੈਰਾਂ ਨਾਲ, ਪਰ ਰੱਬ ਦਾ ਸ਼ੁਕਰ ਕਰ ਲਈ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਆਖੇ ਸੁੱਖ ਨੂੰ ਮਿਲਣਾ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਿਤੇ ਤੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ, ਖੈ ਮੌਲਾ ਖੈ ਤੇਰੇ ਠੇ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਖਾਲ ਹੈ ਅੱਛਾ, ਯੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾਂ, ਕਹਿਣ ਲੱਗੇ ਪਰਮਾਤਮਾ ਕੇਵਲ ਤੇਰਾ ਸ਼ੁਕਰ। ਹੁਣ ਆਪਣੇ ਮਨ 'ਚ ਆਏਗਾ ਇਹ ਤਾਂ ਵੀ ਇੱਕ ਸ਼ਾਇਰ ਦੇ ਖਿਆਲ ਨੇ, ਪਰ ਨਹੀਂ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਹਜ਼ੂਰ ਜਦੋਂ ਬਹਾਦਰ ਸ਼ਾਹ ਦੇ ਕੋਲ ਦਿੱਲੀ ਗਏ, ਉੱਥੇ ਇੱਕ ਸਜਦ ਬੈਠਾ ਸੀ, ਸਤਿਗੁਰੂ ਨੂੰ ਸਨਮਾਨ ਬਹੁਤ ਦਿੱਤਾ ਗਿਆ ਬਹਾਦਰ ਸ਼ਾਹ ਵੱਲੋਂ। ਹੁਣ ਉਹ ਸਜਦ ਵੀ ਆਪਣੇ ਆਪ ਨੂੰ ਧਰਮੀ ਘੁਮਾਉਂਦਾ ਸੀ, ਅਤੇ ਉਹਦੇ ਅੰਦਰ ਇੱਕੋ ਦਮੇ ਗੱਲ ਖੜਕਣ ਲੱਗ ਪਈ ਵੀ ਇੰਨਾ ਅਦਬ ਇੰਨਾ ਮਾਣ ਇਹਨਾਂ ਨੂੰ। ਉਹਨੇ ਹਜ਼ੂਰ ਨੂੰ ਇਹ ਗੱਲ ਪੁੱਛੀ, ਕਹਿਣ ਲੱਗਾ ਮੈਨੂੰ ਦੱਸੋ ਕਰਾਮਾਤ ਕੀ ਹੈ। ਹਜ਼ੂਰ ਨੇ ਹੱਸ ਕੇ ਕਿਹਾ ਛੱਡ ਪਰਾ ਤੂੰ, ਕਹਿੰਦੇ ਨਹੀਂ ਕਰਾਮਾਤ ਦੱਸੋ। ਜਦੋਂ ਉਹਨੇ ਖਿਹੜੇ ਪਿਆ ਤੇ ਸਤਿਗੁਰੂ ਨੇ ਕਿਹਾ ਉਹ ਦੇਖ ਬਹਾਦਰ ਸ਼ਾਹ ਬੈਠਾ, ਇਹਦੇ ਮੂੰਹ ਨੂੰ ਧਿਆਨ ਨਾਲ ਦੇਖ, ਇਹਦਾ ਮੂੰਹ ਕਰਾਮਾਤ ਹੈ। ਇਹ ਕਰਾਮਾਤ? ਕਹਿਣ ਲੱਗੇ ਬਾਦਸ਼ਾਹ ਜੋ ਬੋਲੇਗਾ ਉਹ ਹੋਵੇਗਾ, ਕਿਉਂਕਿ ਬੋਲ ਇਹਦੇ ਕਰਾਮਾਤ ਨੇ। ਕਹਿਣ ਲੱਗਾ ਇਹ ਗੱਲ ਥੋੜ੍ਹਾ, ਕੋਈ ਹੋਰ ਦੱਸੋ। ਮਹਾਰਾਜ ਜੀ ਨੇ ਕੀ ਕੀਤਾ, ਇੱਕ ਅਸ਼ਰਫੀ ਸੋਨੇ ਦੀ ਕੱਢੀ ਅਤੇ ਸੈਦ ਵੱਲ ਵਗਾ ਕੇ ਕਹਿਣ ਲੱਗੇ ਦੂਜੀ ਕਰਾਮਾਤ ਇਹ ਵੇ। ਕਹਿਣ ਲੱਗਾ ਇਹ? ਕਹਿਣ ਲੱਗੇ ਜਿਹਦੇ ਮੂੰਹ 'ਚ ਇਹ ਚਲੀ ਜਾਏ ਉਹਨਾਂ ਦੇ ਬੋਲ ਬੰਦ ਹੋ ਜਾਂਦੇ ਨੇ, ਇਹ ਵੀ ਕਰਾਮਾਤ ਹੈ, ਕਿਉਂਕਿ ਸੋਨੇ ਦੀ ਅਸ਼ਰਫੀ ਵੀ ਕਰਾਮਾਤ ਹੈ। ਉਹਨੇ ਅੱਗੋਂ ਕਿਹਾ, ਕਹਿੰਦਾ ਇਹ ਕੋਈ ਗੱਲ ਥੋੜ੍ਹਾ, ਤੁਸੀਂ ਪੀਰ ਹੋ, ਹਿੰਦ ਦੇ ਪੀਰ। ਬਾਦਸ਼ਾਹ ਦੇ ਮੂੰਹ ਵੱਲ ਕਰਕੇ ਹੱਥ, ਕਿਹਾ ਇਹ ਕਰਾਮਾਤ? ਸੋਨਾ ਸੱਟ ਕੇ ਕਿਹਾ ਇਹ ਕਰਾਮਾਤ? ਕੋਈ ਆਪਣੀ ਕਰਾਮਾਤ? ਹਜ਼ੂਰ ਨੇ ਲਿਸ਼ਕਦੀ ਹੋਈ ਤਲਵਾਰ ਕੱਢੀ ਕਿਰਪਾਨ ਮਿਆਨ 'ਚੋਂ, ਕਹਿਣ ਲੱਗੇ ਖੁਣੇ ਤੇਰਾ ਗਾਟਾ ਲਾ ਕੇ ਧਰਤੀ 'ਤੇ ਰੱਖ ਦਿਆਂਗਾ, ਚਮਕਦੀ ਹੋਈ ਕਿਰਪਾਨ ਇੱਕ ਕਰਾਮਾਤ ਹੈ। ਉਹ ਸਜਦ, ਉਹ ਕੰਬ ਉੱਠਿਆ। ਇੱਥੇ ਡਾਕਟਰ ਬਲਬੀਰ ਸਿੰਘ ਨੇ ਕਿਹਾ, ਕਹਿੰਦਾ ਗੁਰੂ ਕੋਲ ਇੱਕ ਹੋਰ ਕਰਾਮਾਤ ਸੀ। ਗੱਲ ਧਿਆਨ ਨਾਲ ਸੁਣਿਓ, ਇਹ ਨੇ ਦੁਨੀਆ ਦੀਆਂ ਲੋਕਾਂ ਦੀਆਂ, ਬਲ ਵਾਲਾ ਵੀ ਇਹ ਦਿਖਾ ਸਕਦਾ ਤਾਕਤ, ਪਰ ਗੁਰੂ ਕੋਲ ਜਿਹੜੀ ਕਰਾਮਾਤ ਸੀ ਉਹ ਪੈਸੇ ਤੋਂ, ਬਾਦਸ਼ਾਹ ਦੇ ਮੂੰਹ ਤੋਂ ਅਤੇ ਤਲਵਾਰ ਤੋਂ ਉੱਪਰ ਇੱਕ ਹੋਰ ਕਰਾਮਾਤ ਸੀ, ਕਹਿਣ ਲੱਗੇ ਉਹ ਸੀ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਕਰਾਮਾਤ, ਜਿਹਦਾ ਸਿਰ ਤਲਵਾਰ ਨਾਲ ਨਾ ਵੱਢਿਆ ਗਿਆ ਉਹਦਾ ਸਿਰ ਗੁਰੂ ਗੋਬਿੰਦ ਸਿੰਘ ਦੀ ਕਲਮ ਨੇ ਚੁਕਾ ਦਿੱਤਾ। ਜਦੋਂ ਜ਼ਫਰਨਾਮਾ ਲਿਖਿਆ ਉਹ ਇੱਕ ਕਰਾਮਾਤ ਸੀ। ਹਜ਼ੂਰ ਦੇਖੋ ਮੈਂ ਸਿਰਫ ਦੋ ਚੰਨ ਸ਼ੇਰ ਉਹਦੇ 'ਚੋਂ ਕਹਿਣੇ ਨੇ ਕਿ ਹੁਕਮ ਨੂੰ ਮੰਨਣ ਵਾਲਾ ਗੁਰੂ ਪੁੱਤ ਸ਼ਹੀਦ ਹੋ ਚੁੱਕੇ ਨੇ ਅਤੇ ਪਿਆਰਿਓ ਮਾਛੀ ਵਾੜੇ ਵਿੱਚ ਗਾ ਕੇ ਉੱਠੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ। ਇਹ ਕੀ ਇੱਕ ਹੁਕਮ ਨੂੰ ਮੰਨਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਤ ਬਿਨ ਰੋਜ ਰਜਾਈਆਂ ਦਾ ਓਡਣ, ਤੁੱਤ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਦਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਇਹ ਉਹ ਸੀ ਕਿ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰਹਿ ਸੰਗ ਸੁਖ ਵਿਹਾਰ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣ। ਉਸ ਕਲਮ ਦੇ ਧਣੀ ਨੇ, ਉਸ ਤੇਗ ਦੇ ਧਣੀ ਨੇ ਜਦੋਂ ਕਲਮ ਚਲਾਈ ਤਾਂ ਰੱਬ ਦੇ ਸ਼ੁਕਰ ਦੇ ਸ਼ਬਦ ਕੀ ਕਹਿ। ਜ਼ਫਰਨਾਮੇ ਦੇ ਪਹਿਲੇ ਦੋ ਸ਼ੇਰ ਨੇ ਕਮਾਲ ਏ ਕਰਾਮਾਤ ਕਾਇਮ ਕਰੀਮ, ਯਾ ਅੱਲਾ ਇਹ ਮੈਂ ਤਾਂ ਚੁਣੇ ਨੇ ਅੱਜ ਕਿਉਂਕਿ ਹਿੰਦੁਸਤਾਨ ਦੀਆਂ ਜਿਤਨੀਆਂ ਚਿੱਠੀਆਂ ਪੜ੍ਹੋ, ਜਦੋਂ ਬਾਦਸ਼ਾਹ ਨੂੰ ਚਿੱਠੀ ਲਿਖਦੇ ਸਨ ਤਾਂ ਪਹਿਲੇ ਸ਼ਬਦ ਲਿਖਦੇ ਸਨ ਜਹਾਂ ਪਨਾਹ ਸ਼ਹਿਨ ਸ਼ਾਹ ਰਿਜ਼ਕ ਦਾਤਾ ਪਰਜਾ ਪਾਲਕ ਅੰਨਦਾਤਾ। ਤੁਸੀਂ ਜ਼ਫਰਨਾਮਾ ਪੜ੍ਹੋਗੇ ਦਾਸਤਾਨ ਵਿਖ ਵੱਖਰੀ ਲਿਖੀ ਗਈ ਹੈ ਅਤੇ ਪਹਿਲੇ ਸ਼ੇਰ ਔਰੰਗਜ਼ੇਬ ਨੂੰ ਮੁਖਾਤਬ ਨਹੀਂ ਕੀਤੇ, ਪਹਿਲੇ ਸ਼ੇਰ ਕੇਵਲ ਅਕਾਲ ਪੁਰਖ ਨੂੰ। ਇਹ ਬਾਦਸ਼ਾਹ ਲਈ ਇੱਕ ਚੈਲੰਜ ਸੀ ਕਿ ਜਿਹਦੇ ਪੁੱਤ ਸ਼ਹੀਦ ਹੋ ਗਏ, ਮਾਂ ਸ਼ਹੀਦ ਹੋ ਗਈ, ਪਿਤਾ ਸ਼ਹੀਦ ਕਰ ਦਿੱਤਾ, ਜਦੋਂ ਕਲਮ ਚੁੱਕਦਾ ਉਹ ਬਾਦਸ਼ਾਹ ਨੂੰ ਸ਼ਹਿਨਸ਼ਾਹ ਲਿਖਣ ਦੀ ਥਾਂ ਕੇਵਲ ਅਕਾਲ ਪੁਰਖ ਨੂੰ ਸ਼ਹਿਨਸ਼ਾਹ ਲਿਖਦਾ, ਕਿਉਂਕਿ ਉਹਦੇ ਲਈ ਚਿੱਠੀ ਇੱਕ ਚੈਲੰਜ ਸੀ। ਹਜ਼ੂਰ ਨੇ ਪਹਿਲਾ ਸ਼ੇਰ ਲਿਖਿਆ ਕਮਾਲ ਏ ਕਰਾਮਾਤ ਕਾਇਮ ਕਰੀਮ, ਵਾਹਿਗੁਰੂ ਮੈਂ ਤੇਰੀਆਂ ਅਲੌਕਿਕ ਕਰਾਮਾਤਾਂ ਦਾ ਕਾਇਲ ਖਾਂ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਮੈਨੂੰ ਖੁਸ਼ੀ ਦੇਣ ਵਾਲਾ ਹੈ ਤੂੰ। ਸ਼ਬਦ ਰਜ਼ਾ ਮੈਂ ਅਰਥ ਕੀਤੇ ਨੇ ਖੁਸ਼ੀ, ਰਜ਼ਾ ਦਰ ਦੁਖਾਂਤ ਨਹੀਂ। ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ, ਤੂੰ ਰਿਜ਼ਕ ਦੇਣ ਵਾਲਾ ਅਤੇ ਬੰਦ ਖਲਾਸੀਆਂ ਕਰਨ ਵਾਲਾ ਹੈ। ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਆਮਾ ਬਖਸ਼ ਦਰ ਤੇ ਮੈਨੂੰ ਆਪਣੀ ਸ਼ਰਨ 'ਚ ਰੱਖ। ਅੱਜ ਤੱਕ ਬਾਦਸ਼ਾਹ ਨੂੰ ਜਿਹੜੀ ਚਿੱਠੀ ਲਿਖਦਾ ਉਹ ਕਹਿੰਦਾ ਸੀ ਬਾਦਸ਼ਾਹ ਸਲਾਮਤ ਤੂੰ ਮੈਨੂੰ ਆਪਣੀ ਨਦਰੇ ਅਨਾਇਤ ਥੱਲੇ ਲਿਖੀ ਰੱਖੀ, ਪਰ ਗੁਰੂ ਕਹਿੰਦਾ ਨਹੀਂ ਹੋਏ ਮੈਂ ਰੱਬ ਨੂੰ ਮੰਨਣਾ ਵਾਂ ਅਤੇ ਉਹਦੇ ਅੱਗੇ ਅਰਦਾਸ ਕਰਨਾ ਮੈਨੂੰ ਆਪਣੀ ਸ਼ਰਨ ਦੇ। ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਾਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ, ਨਾਲ ਬਚਨ ਕੀਤਾ ਅਗਲਾ ਕਹਿਣ ਲੱਗੇ ਖੁਮਾਰਾ ਕੱਸਾ ਸਾਇਆ ਕੇ ਆਇਦ ਬਜ਼ੇਰ, ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਖੁਮਾ ਹੈ, ਕਿਉਂਕਿ ਜਿਹਦੇ ਸਿਰ ਤੋਂ ਖੁਮਾ ਲੰਘ ਜਾ ਖੁਸ਼ਕਿਸਮਤ ਹੁੰਦਾ। ਪਿਆਰਿਓ ਤੁਸੀਂ ਦੱਸੋ ਕੋਈ ਦੁਖਾਂਤ ਝਲਕਦਾ? ਪੁੱਤਾਂ ਦੀ ਸ਼ਹੀਦੀ ਦਾ ਕਿਤੇ ਵੇਰਵਾ ਜ਼ਰੂਰ ਦਿੱਤਾ, ਇਹ ਕਿਹਾ ਵੀ ਤੂੰ ਕੋਹ ਕੇ ਸ਼ਹੀਦ ਕੀਤੇ, ਪਰ ਚੇਤੇ ਰੱਖੀ ਖਾਲਸਾ ਪੁੱਤਰ ਇਹੋ ਜਿਹਾ ਭਾਂਬੜ ਬਲੇ ਬਾਲੇਗਾ ਤੂੰ ਉਸ ਭਾਂਬੜ ਵਿੱਚ ਖਤਮ ਹੋ ਜਾਏਗਾ। ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ ਕਿ ਬਾਕੀ ਬੇਮਾਂ ਦਸਤ ਪੇਚੀ ਦੇ ਮਾਂ। ਇਹਦਾ ਕਾਰਨ ਕੀ? ਪੰਜਾਬੀ ਦੇ ਇੱਕ ਸ਼ਾਇਰ ਨੇ ਲਿਖਿਆ ਸੀ, ਉਹ ਕਹਿੰਦਾ ਗੁਰੂ ਦਾ ਅੰਦਰ ਤੁਸੀਂ ਦੇਖੋ, ਉਹਦੇ ਸ਼ਬਦ ਸਨ ਤੁਹਾਨੂੰ ਸਭ ਨੂੰ ਚੇਤੇ ਨੇ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਮੈਂ ਸਿਰਫ ਹੁਕਮ 'ਤੇ ਰੁਕਿਆ, ਇਹ ਸਭ ਕੁਝ ਮਾਲਕ ਦੇ ਖੂਹ ਮਚਾਏਗਾ। ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ ਪੁੱਤਾਂ ਦੀ, ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ, ਇਹ ਤਾਂ ਕੋਈ ਵੀ ਨਹੀਂ ਆਖ ਸਕਦਾ ਕਿ ਜੋੜੀ ਇਸ ਪਾਸੇ ਪੁੱਤਰ ਬਜਾਏ, ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰੇ ਪੁੱਤਰ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਪਰਮਾਤਮਾ ਦੀ ਰਜ਼ਾ ਵਿੱਚ ਉਹ ਸ਼ਬਦ ਵਰਦਨੇ ਖੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ, ਤੇਰੇ ਵਰਗੇ ਚੰਚਲ ਕਾਂ ਕੀ ਵਿਗਾੜ ਸਕਦੇ ਨੇ ਜਿਹਦੇ ਸਿਰ 'ਤੇ ਖੁਮਾ ਹੋਵੇ। ਮੈਂ ਤਾਂ ਇੱਕ ਬੇਨਤੀ ਕੀਤੀ, ਜਿਹੜਾ ਹੁਕਮ ਨੂੰ ਮੰਨੇਗਾ ਉਹ ਸੁੱਖ ਪਾਏਗਾ, ਜਿਹੜਾ ਹੁਕਮ ਤੋਂ ਆਕੀ ਹੋਵੇਗਾ ਉਹਦੇ ਅੰਦਰ ਨੂੰ ਸੁੱਖ ਨਹੀਂ। ਹੁਕਮ ਵਿੱਚ ਸਦੀ ਵੀ ਸੁੱਖ ਹੈ। ਅੱਜ ਸਤਿਗੁਰੂ ਨੇ ਅੰਮ੍ਰਿਤ ਬਚਨ ਕਹੇ, ਪਹਿਲੀ ਕਿਰਪਾ ਤਾਂ ਇਹ ਕੀਤੀ, ਮੈਂ ਸਿਰਫ ਅਰਜ਼ ਕੀਤੀ ਇਹ ਪ੍ਰਕਰਨ ਬਣਾ ਕੇ ਕਿ ਸਭਨਾ ਦਾ ਮਾਲਕ ਕੇਵਲ ਇੱਕ ਹੈ। ਹੁਣ ਕਹਿਣ ਨੂੰ ਤਾਂ ਸਾਰੀ ਦੁਨੀਆ ਕਹੀ ਜਾਂਦੀ ਹੈ ਸਭਨਾ ਦਾ ਮਾਲਕ ਇੱਕ। ਇੱਕ ਕਾਰੇ ਨਾਮ ਦਾ ਮੁਸਲਮਾਨ ਹੋਇਆ ਜੀ, ਇਹ ਜਗਨਨਾਥ ਪੁਰੀ ਗਿਆ, ਮੈਨੂੰ ਖਿਮਾ ਕਰਿਓ, ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕਹਿਣ ਲੱਗੇ ਤੂੰ ਮੁਸਲਮਾਨ ਮਲੇਸ਼ ਤੂੰ ਕਿਵੇਂ ਅੰਦਰ ਆ ਸਕਣਾ? ਉਹਨੇ ਉੱਥੇ ਖਲੋ ਕੇ ਇੱਕ ਕਵਿਤ ਕਿਹਾ ਸੀ। ਉਹ ਕਹਿੰਦਾ ਮੈਨੂੰ ਦੱਸੋ, ਜਾਂ ਤਾਂ ਜਗਨਨਾਥ ਨਾ ਕਹੋ, ਜੇ ਜਗਨਨਾਥ ਹੈ ਤਾਂ ਜੱਗ ਵਿੱਚ ਅਸੀਂ ਵੀ ਆਉਂਦੇ ਹਾਂ, ਸਾਡਾ ਵੀ ਨਾਥ ਚਾਹੀਦਾ, ਅਤੇ ਜੇ ਇਕੱਲਾ ਹਿੰਦੂਆਂ ਦਾ ਤਾਂ ਬੂਹੇ ਬੰਦ ਕਰ ਦਿਓ। ਕਹਿੰਦੇ ਨੇ ਉਹਨੇ ਤਰਲੇ ਮਾਰੇ, ਜੇ ਜਗਤ ਦਾ ਨਾਥ ਹੈ ਮੈਂ ਵੀ ਜਗਤ ਵਿੱਚ ਰਹਿੰਦਾ, ਪਰ ਮੈਨੂੰ ਗੁਰੂ ਰਾਮਦਾਸ ਦਾ ਦਰਬਾਰ ਚੇਤੇ ਆ ਗਿਆ। ਪਿਆਰਿਓ, ਇਹ ਖਰੀ ਮੰਦਰ ਹੈ, ਇੱਥੋਂ ਕਦੀ ਕਿਸੇ ਨੂੰ ਧੱਕਾ ਨਹੀਂ ਪਿਆ, ਇੱਥੇ ਸਭ ਨੂੰ ਝੁੱਕ ਚੁੱਕਦੇ ਨੇ, ਹਰ ਇੱਕ ਨੂੰ ਦਾਤ ਮਿਲਦੀ ਹੈ। ਇਹ ਇੱਕ ਪ੍ਰਤੀਕ ਹੈ ਕਿ ਜੇ ਮਾਲਕ ਸਭਨਾ ਦਾ ਇੱਕ ਹੈ, ਉਹਦੀ ਬਣਾਈ ਕੋਈ ਥਾਂ ਵੀ ਸਮੁੱਚੀ ਸ੍ਰਿਸ਼ਟੀ ਲਈ ਇੱਕ ਹੈ। ਸਮਝੋ, ਇੱਕ ਨੂੰ ਇਕੱਲੇ ਇਹਦੇ ਅਰਥਾਂ 'ਚ ਲੈਣਾ, ਜੇ ਉਹਦਾ ਦਰਬਾਰ ਇੱਕ ਹੈ ਅਤੇ ਉਹ ਸਾਰਿਆਂ ਵਿੱਚ ਜੋਤ ਵੀ ਇੱਕ ਵੇਖਦਾ, ਅਤੇ ਤੁਸੀਂ ਬਾਹਰ ਨਿਕਲੋ ਅਤੇ ਜਦੋਂ ਗੁਰੂ ਕੇ ਲੰਗਰ ਵਿੱਚ ਬੈਠਦੇ, ਉਹਦੇ ਵਿੱਚ ਲੰਗਰ ਵੀ ਸਾਰਿਆਂ ਦਾ ਇੱਕ। ਉਸ ਇੱਕ ਓਂਕਾਰ ਦਾ ਵਿਸਤਾਰ ਅਨੇਕਤਾ ਵਿੱਚ ਕਰਾਂਗੇ ਅਤੇ ਇੱਕ ਵਿੱਚੋਂ ਮਨਫੀ ਨਹੀਂ ਹੋਵੇਗਾ। ਹਜ਼ੂਰ ਨੇ ਪਹਿਲਾ ਬਚਨ ਕਿਹਾ, ਸਭਨਾ ਦਾ ਮਾਲਕ ਇੱਕ ਹੈ, ਅਤੇ ਜਿਹੜੇ ਹੁਕਮ ਜਾਣਦੇ ਨੇ ਉਹਨਾਂ ਲਈ ਹਜ਼ੂਰ ਹੈ, ਜਿਹੜੇ ਹੁਕਮ ਨਹੀਂ ਸਮਝਦੇ ਉਹਨਾਂ ਲਈ ਦੂਰ ਹੈ।
ਹੁਕਮ ਪੀਤ ਨਾ ਮਨਾਏ ਸੀ ਜਿਨ ਕੋ ਨਦਰ ਕਰੇ।
ਇਹ ਹੁਕਮ ਵੀ ਉਹ ਮੰਨ ਸਕਦੇ ਨੇ ਜਿਨ੍ਹਾਂ ਉੱਪਰ ਮਾਲਕ ਦੀ ਆਪਣੀ ਨਜ਼ਰ ਹੋ ਜਾਏ, ਜਿਸ ਉੱਪਰ ਉਹਦੀ ਆਪਣੀ ਬਖਸ਼ਿਸ਼ ਹੋਵੇ।
ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ।
ਜਿਸ ਸੁਭਾਗ ਪਾਉਣ ਵਾਲੀ ਨੇ, ਜਿਸ ਗੁਰਮੁਖ ਜੀਵ ਇਸਤਰੀ ਨੇ ਪਰਮਾਤਮਾ ਦੇ ਹੁਕਮ ਨੂੰ ਮੰਨਿਆ, ਉਹ ਪਿਆਰੇ ਵਾਹਿਗੁਰੂ ਦੇ ਪ੍ਰੇਮ ਵਿੱਚ ਸੁਹਾਗਣ ਬਣ ਗਈ, ਉਹਨੇ ਵਾਹਿਗੁਰੂ ਜੀ ਦੀ ਪ੍ਰਸੰਨਤਾ ਲਈ ਹੈ।
ਮਹੱਲਾ ਤੀਜਾ, ਰਹਿਣ ਸਬਾਈ ਜਲ ਮੂਈ ਕੰਤ ਨਾ ਲਾਇਓ ਪਾਓ।
ਕਹਿੰਦੇ ਨੇ ਇੱਕ ਉਹ ਔਰਤ ਜਿਹੜੀ ਹੁਕਮ ਮੰਨਦੀ ਹੈ, ਉਹ ਪ੍ਰੇਮ ਵਾਲੀ ਸੁਹਾਗਣ ਬਣ ਗਈ, ਅਤੇ ਦੂਸਰੀ ਉਹ ਹੈ ਜਿਹਦੀ ਸਾਰੀ ਰਾਤ ਸਾੜੇ ਵਿੱਚ ਨਿਕਲ ਗਈ। ਕਿਉਂ? ਕਿਉਂਕਿ ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ। ਇੱਕ ਸੇਜ ਹੈ ਪਰ ਅੰਦਰ ਕੀਨਾ, ਅੰਦਰ ਸਾੜਾ, ਅੰਦਰ ਈਰਖਾ, ਅੰਦਰ ਦਵੈਸ਼। ਅਤੇ ਸੱਚ ਇਵੇ, ਜਿਹਦੇ ਅੰਦਰ ਈਰਖਾ ਕੀਨਾ ਸਾੜਾ ਹੋਵੇਗਾ, ਉਹਨੂੰ ਰਾਤ ਨੀਂਦਰ ਵੀ ਨਹੀਂ ਪੈਂਦੀ, ਅੰਤਰ ਚਿੰਤਾ ਨੀਂਦ ਨਾ ਸੋਵੇ, ਉਹਨੂੰ ਨੀਂਦ ਕਿੱਥੇ। ਹਜ਼ੂਰ ਕਹਿੰਦੇ ਸਾਰੀ ਰਾਤ ਸੜਦਿਆਂ ਨਿਕਲ ਗਏ, ਜਲ ਬਲੀ। ਜਿਵੇਂ ਸਾਹਿਬ ਬਾਬਾ ਜੀ ਨੇ ਕਿਹਾ, ਸੂਲਾਂ ਸੇਤੀ ਦਿਓ ਗਿਆ। ਚੇਤੇ ਰੱਖੋ ਕਿ ਵਾਹਿਗੁਰੂ ਦੁੱਖਾਂ ਸੇਤੀ ਦਿਓ ਗਿਆ, ਸੂਲਾਂ ਸੇਤੀ ਰਾਤ, ਸਾਰਾ ਦਿਨ ਦੁੱਖ ਵਿੱਚ ਨਿਕਲ ਗਿਆ, ਅਤੇ ਰਾਤ ਇਸ ਤਰ੍ਹਾਂ ਨਿਕਲੀ ਜਿਵੇਂ ਸੂਲਾਂ 'ਤੇ ਬੈਠਾ। ਜਿਹਨੇ ਪਰਮਾਤਮਾ ਨਾਲ ਪਿਆਰ ਨਹੀਂ ਪਾਇਆ, ਹਜ਼ੂਰ ਕਹਿੰਦੇ ਨੇ ਉਹਦੀ ਰਾਤ, ਜ਼ਿੰਦਗੀ ਰੂਪੀ ਰਾਤ, ਸਾਰੀ ਈਰਖਾ ਕਿੰਨੇ ਦੀ ਅੱਗ ਵਿੱਚ ਨਿਕਲਦੀ ਹੈ।
ਨਾਨਕ ਸੁਖ ਵਸਣ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਉ।
ਕਹਿੰਦੇ ਨੇ ਉਹ ਸੁਹਾਗਣਾ ਸੁਖ ਵਸਦੀਆਂ ਨੇ ਜਿਨ੍ਹਾਂ ਦਾ ਪਿਆਰਾ ਪ੍ਰਭੂ ਰਾਉ ਦਾ ਅਰਥ ਹੈ ਰਾਜਾ। ਪਰਮਾਤਮਾ ਰਾਜੇ ਨੂੰ ਆਪਣਾ ਪਤੀ ਜਾਣਿਆ, ਉਹ ਇਸਤਰੀਆਂ, ਉਹ ਸੁਹਾਗਣਾ ਸੁੱਖ ਵਿੱਚ ਵੱਸਦੀਆਂ ਨੇ, ਉਹ ਪਰਮਾਤਮਾ ਦੀ ਖੁਸ਼ੀ ਮਾਣਦੀਆਂ ਨੇ। ਅਤੇ ਕੱਲ ਦਾਸ ਨੇ ਇਹੀ ਅਰਜ਼ ਕੀਤੀ ਸੀ ਕਿ ਜਿਨ੍ਹਾਂ ਦਾ ਸ਼ੌ ਸੇਜ ਉੱਤੇ ਹੋਵੇ, ਉਹਨਾਂ ਨੂੰ ਤਾਂ ਲੰਘਦੇ ਹੋਏ ਵੀ ਪੁੱਛਦੇ ਨੇ, ਲਾਲ ਚੋਲਣਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਹਿਆ, ਕਵਣ ਬਣੀ ਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ, ਤੁਮੀ ਹੀ ਸੁੰਦਰ ਤੁਮੈਂ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ। ਉਹਨਾਂ ਦਾ ਸੁੱਖ ਨਾਲ ਜ਼ਿੰਦਗੀ ਨਿਕਲਦੀ, ਚਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ, ਜੀ ਕਹੋ ਨਾਨਕ ਕੀ ਅਰਦਾਸ। ਉਹ ਸੁੱਖ ਨਾਲ, ਆਰਾਮ ਨਾਲ ਆਪਣੀ ਜ਼ਿੰਦਗੀ ਰੂਪੀ ਰਾਤ ਕੱਢਦੇ ਨੇ ਜਿਨ੍ਹਾਂ ਉੱਪਰ ਪਰਮਾਤਮਾ ਦੀ ਦਇਆ ਹੈ।
ਪੌੜੇ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ।
ਧੰਨ ਗੁਰੂ ਅਮਰਦਾਸ ਮਹਾਰਾਜ ਪੌੜੀ ਦੀ ਪ੍ਰਾਰੰਭਤਾ ਕਰਦੇ ਨੇ, ਸਾਰੀ ਦੁਨੀਆ ਢੂੰਡ ਕੇ ਖੋਜ ਕੇ ਦੇਖ ਲਈ, ਸਿਰਫ ਦਾਤਾਂ ਦੇਣ ਵਾਲਾ ਇੱਕ ਪਰਮਾਤਮਾ ਹੈ। ਉਸ ਦਿਨ ਵੀ ਅਸੀਂ ਅਰਜ਼ ਕੀਤੀ ਸੀ ਆਪ ਨੂੰ ਕਿ ਨਿਜ ਪਤ ਦਾਤਾ, ਸਿਰਫ ਦਾਤਾਂ ਦੇਣ ਵਾਲਾ ਇੱਕ ਪਰਮਾਤਮਾ ਹੈ। ਮੰਗਤੇ ਅਨੇਕਾਂ ਨੇ ਪਰ ਦਾਤੇ ਅਨੇਕਾਂ ਨਹੀਂ। ਬੜੇ ਸੋਹਣੇ ਸਤਿਗੁਰੂ ਦੇ ਬਚਨ ਨੇ ਕਿ ਗੁਰਾ ਇੱਕ ਦੇਹ ਬੁਝਾਈ, ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਦੋ ਦਾਤੇ ਨਹੀਂ, ਜੀ ਸਭਨਾ ਨੇ ਬਹੁ ਵਚਨ ਕਹਿ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। कोट ब्रह्मांड को ठाकुर स्वामी सर्व जिया का दाता रे, वो सारिया नू रिजक देन वाला दाता देन वाला केवल एक परिपूर्ण परमात्मा है। सतगुरु गुरु तेग बहादुर साहब दे बचन ने के जगत पिखारी फिरत है सब को दाता राम, कहो नानक मन सिमरते पूर्ण होवे काम। भगत कबीर साहब दे बचन ने धर्मां दे ठाडे दरबार, तुझ बिन सुरत करे को मेरी दर्शन दीजे खोल किवार। तुम धन धनी उदार त्यागी, सारी दुनिया घूमी पर दाता एक है। तुम धन धनी उदार त्यागी, सर्वनन सुनियस सुनियत सुजस तुम्हार। मांगू काहे रंक सब देखूं, तुम ही ते मेरो निस्तार। जय देव नामा बिप सुदामा, तिनको कृपा पई खै अपार। फिर अज ये पवित्र बचन आया, एक परमात्मा तो बिना दाता होर कोई नहीं। सतगुरु कहते ने सारी दुनिया घूमी एक दाता। आशा की वार दी पहली पौड़ी है वे, वो सुधा प्रेम है। गुरमुखो करता बन तो पहला दाते वाला फर्ज अदा करता है। करते दा अर्थ बनाउन वाला ते दाते दा अर्थ देन वाला। उन्हें शरीर बाद विच बनाया, पर पहला दाता बन के प्रथम है माखन पाछ है दूध। उन्हें बच्चे दी फीड मां दे सीने च पैदा पहला कर पैदा कर दी। हजूर ने कहा ना दाता करता आप तू, पहला शब्द दाता है बाद च करता। पहला वो दात देंदा है, पहलों देता है रिजिक समा पिछों देता है जंत उपाह। पहला वो दात देंदा है, ऐसा दाता वो सब नू रिजिक देंदा है। सतगुरु ने गुरबाणी विच ये जोर दिता कि इंसान दाता केवल एक परमात्मा नू जाने। याद रखियो बंदा दाता कदी नहीं बनिया, जे ये दाता बनता हुंदा ते लोकां दे मत्थे दियां भी खो लेंदा। हाथ दी ते बंदा खो लेंदा है। कई बार देखो ताकत वाले जोरावर लोग यही करदे ने, किसे दे हाथ दी रोटी तां बाहां दे बल नाल खो लेंगा, पर जेड़ी रब ने मत्थे दे विच लिख दित्ती है प्यारे ओ तेरे हत्थां नाल भी नहीं खोई जाणी, उहनूं कोई खो ही नहीं सकदा। हजूर ने तां ही कहा दाता सिर्फ एक। हाँ सिख जदों कुछ, मैं शब्द फिर वरतांगा अज, जदों भेट करदा है वह गुरु दर ते दाता बन के नहीं आउंदा, ते कदी दाता बन के आईए भी ना। गुरमुखो इस दर ते भिखारी बनांगे ते रहमतां मिलणगियां, शरीक बन के कोई आएगा उहदे पल्ले रहना कुछ नहीं। ये मेरे शब्द मैनूं जरूर बख्श दिया जे मैं वरते ने। हजूर ने मक्खण शाह नूं एक गल कही सी, जिस दिन बाबा बकाला साहब मत्था टेकण आया उन्हें सारा दिन सब नू ते प्रिंसीपल सतबीर सिंह ना कोट किया, सारा दिन पांच पांच मोहरा रखिया, पर उहदा अंदर कहिंदा गुरु हर कृष्ण साहब जो कह के गए वह सत है, मैनू नहीं लभदा पाया पर है। इत्थे समुंदर सुख सकदा, सूरज ठर सकदा, सच एवे पहाड़ उड़ सकदा है, पर जो गुरु हर कृष्ण साहब ने कह दिता वह कदी नहीं बदल सकता, वह अबदल है। पुछदा कोई खोर है, मैं बेनती करांगा दाते दे दर ते मंगते बन के जाओ, भावे जिड्डी वड्डी परदी भी वाला कोई होवे, चाहे कोई घर विच भी सुन रहा है, इनू सच असी समझिए। दाते दे दर ते पदवी जिन्नी मर्जी वड्डी होवे, जिथे जुत्ती ला दित्ती है ते खौमे पदवी वाली ला के जाइए, क्योंकि उस दे दर ते भिखारी बन के कुछ मिलना है। उन्हें पूछा कोई खोर है, लोगों ने तो शब्द देखो जहाँ वरत्या सी कह नहीं सकते, क्योंकि सच्ची सरकार शाम वेले बाहर निकलते हूँ। तो कह लगता भोरिया जी भगती का की लाभ जी, चेते रखियो भोरिया वाले ने सिर दिते ने। गुरु तेग बहादुर साहब का भोरा तो सिर दिता, बाबे दीप सिंह का भोरा दमदमा साहब सिर तली ते रख के चलिया, कमाइया कीतियां तो अगे निकले, गला गालड़ी तो नहीं। उन्हें पूछा कोई होर है, उन्हें गुरु तेग बहादुर जी जिहड़ा शब्द वरत्या मैं ना वरता, कह लगा चलो उत्थे भी जाने। 500 सिपाही रखण दा इहनूं हुक्म सी। जदों इह तेजी नाल अगे गया मक्खण शाह ते हजूर अंदर बैठिया एकांत च, सेवादार नूं कहिंदे ने अज इन्नी आवाज़ कास दी, इह रौला कहदा। उह बाहर निकलिया वापस आया, महाराज मक्खण शाह वपारी आ रहे जिहदे जहाज चलदे ने। हजूर कहिंदे ने गुरु दर आ रहा, उन्हूं मत्था टेकण दा पता नहीं। ये गल नोट करन वाली है, ਮੱਥਾ ਟੇਕਣ ਦਾ ਪਤਾ ਨਹੀਂ। ਇਹ ਹਜ਼ੂਮ ਕਾਹਦਾ? ਕਹਿਣ ਲੱਗੇ ਉਹਦੀਆਂ ਫੌਜਾਂ। ਹਜ਼ੂਰ ਕਹਿੰਦੇ ਨੂੰ ਰੋਕ ਕੇ ਕਹੋ ਜੇ ਇੰਨੀ ਦੂਰੋਂ ਆਇਆ ਤਾਂ ਗੁਰੂ ਘਰ ਮੱਥਾ ਟੇਕਣ ਦੀ ਜਾਚ ਸਿੱਖ ਲੈ, ਮੱਥਾ ਕਿਵੇਂ ਟੇਕਣਾ ਹੈ। ਕਿਉਂਕਿ ਉਹਦੇ ਅੰਦਰ ਥੋੜ੍ਹੀ ਜਿਹੀ ਖੋਮੇ ਪਨ ਪਈ ਕਿ ਆਖਰ ਮਸੰਦ ਮੇਰੇ ਇੰਨੇ ਪਿੱਛੇ ਤੁਰੇ ਫਿਰਦੇ ਨੇ, ਸ਼ਾਇਦ ਇਹ ਵੀ ਅੱਗੋਂ ਲੈਣ ਆਉਣ। ਜਦੋਂ ਹਜ਼ੂਰ ਨੇ ਕਿਹਾ ਕਿ ਦੇਖ, ਬਸ ਉਹਨੇ ਉੱਥੇ ਹੀ ਮੱਥਾ ਟੇਕ ਦਿੱਤਾ। ਕਹਿੰਦਾ ਨਹੀਂ ਸੱਚਿਆ, ਤੈਨੂੰ ਹੀ ਤਾਂ ਲੱਭਣ ਤੁਰਿਆ ਸਾਂ, ਤੂੰ ਤਾਂ ਸਵੇਰ ਦਾ ਲੱਭਦਾ ਨਹੀਂ ਸੀ ਪਿਆ। ਮੈਂ ਬੇਨਤੀ ਕਰਾਂ, ਇਸ ਦਾਰੇ ਦਾਤੇ ਦੇ ਦਰ 'ਤੇ ਭਿਖਾਰੀ ਬਣ ਕੇ, ਦਾਤਾ ਸਿਰਫ ਇੱਕੋ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਖਾਰ, ਦਿੰਦਾ ਤੋਟ ਨਾ ਆਵੀ ਅਗੰਤ ਭਰੇ ਭੰਡਾਰ, ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ, ਰੇ ਚਿਤ ਚੇਤਸ ਕੀ ਨੀ ਦਿਆਲ ਦਮੋਦਰ, ਬਿਬੈ ਨਾ ਜਾਣਸ ਕੋਈ ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਮਹਾਰਾਜ ਜੀ ਨੇ ਕਿਹਾ ਉਸ ਪਰਮਾਤਮਾ ਨੂੰ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ। ਗੁਰੂ ਗੋਬਿੰਦ ਸਿੰਘ ਦੇਹ ਬਖੀਨ ਸਨੇਹ ਸਭੋ ਤਾਂ ਨੇਹ ਬਰਕਤ ਅਗੈ ਅਛੈ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇਖ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈਖ ਹੈ। ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਤੂੰ ਨਾ ਤਜਰਬਾ ਕਰੀ, ਮੈਂ ਤੈਨੂੰ ਦੱਸ ਚੱਲਿਆ ਮੈਂ ਸਾਰੀ ਧਰਤੀ ਖੋਜ ਲਈ ਆ, ਵਾਹਿਗੁਰੂ ਵਰਗਾ ਦਾਤਾ ਕੋਈ ਨਹੀਂ। ਹਾਂ ਸਿੱਖ ਜਦੋਂ ਆਉਂਦਾ ਨਾ, ਭਾਈ ਵੀਰ ਸਿੰਘ ਕਹਿੰਦੇ ਸਿੱਖ ਆਬਸ਼ਾਰ ਬਣ ਕੇ ਤਾਂ ਜ਼ਰੂਰ ਆਉਂਦਾ, ਬੱਦਲ ਬਣ ਕੇ ਨਹੀਂ। ਆਬਸ਼ਾਰ ਆਪਾਂ ਫਾਰਸੀ ਵਿੱਚ ਆਬਸ਼ਾਰ ਨੂੰ ਝਰਨਾ ਕਹਿ ਲਈਏ, ਚਸ਼ਮਾ ਹੋਰ ਚੀਜ਼ ਹੈ, ਝਰਨਾ ਹੋਰ ਚੀਜ਼ ਹੈ। ਚਸ਼ਮਾ ਜ਼ਮੀਨ ਤੋਂ ਨਿਕਲਦਾ, ਝਰਨਾ ਉੱਤੋਂ ਡਿੱਗਦਾ, ਝਰਨੇ ਦਾ ਪਾਣੀ ਲਗਾਤਾਰ ਡਿੱਗ ਰਿਹਾ। ਅਤੇ ਕਿਸੇ ਨੇ ਬੁੱਕ ਭਰ ਕੇ ਕਿਹਾ ਆਬਸ਼ਾਰ ਤੂੰ ਤਾਂ ਦਾਤੀ ਹੈ, ਅਤੇ ਆਬਸ਼ਾਰ ਨੇ ਆਵਾਜ਼ ਦਿੱਤੀ ਭੋਲਿਆ ਪਾਣੀ ਦਾ ਘੁੱਟ ਭਰ ਕੇ ਮੈਨੂੰ ਦਾਤਾ ਨਾ ਕਹੇ, ਕਿਉਂਕਿ ਅਰਸ਼ਾਂ ਤੋਂ ਕੋਈ ਸੱਟ ਦੇ ਅਤੇ ਮੈਂ ਅਰਸ਼ ਤੋਂ ਮਿਲਿਆ ਫਰਸ਼ 'ਤੇ ਦੇਣੀ ਪਈ ਹਾਂ, ਦੇਣ ਵਾਲਾ ਤਾਂ ਅਰਸ਼ਾਂ ਵਾਲਾ, ਕਿਉਂਕਿ ਆਬਸ਼ਾਰ ਉੱਤੋਂ ਵਾਲਾ ਪਾਣੀ ਥੱਲੇ ਸੜਦੀ। ਆਬਸ਼ਾਰ ਆਖੇ ਸੁਣ ਭੋਲੇ ਮੈਂ ਤੇ ਵਸਤ ਨਾ ਕਾਈ, ਕਹਿਣ ਲੱਗੇ ਅਰਸ਼ੋਂ ਲੈਣਾ ਅਤੇ ਫਰਸ਼ੀ ਦੇਣਾ ਰੀਤ ਅਸਾਡੀ ਸਾਈ। ਮਹਾਰਾਜ ਕਹਿੰਦੇ ਨੇ ਦੇਖੋ ਸਭ ਜੱਗ ਸਾਰੀ ਦੁਨੀਆ ਮੈਂ ਫਿਰ ਕੇ ਦੇਖ ਲਈ, ਖੋਜ ਕੇ ਦੇਖ ਲਈ, ਕੇਵਲ ਇੱਕ ਦਾਤਾ ਹੈ।
ਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ,
ਆਪਣੇ ਉਪਾਵਾਂ ਨਾਲ ਥੋੜ੍ਹਾ ਉਹਨੂੰ ਪਾਇਆ ਜਾ ਸਕਦਾ, ਆਪਣੀਆਂ ਚਲਾਕੀਆਂ ਨਾਲ। ਜਿਹੜਾ ਫਲ ਪ੍ਰਦਾਤਾ ਹੈ, ਸਭ ਦਾ ਵਿਧਾਤਾ ਹੈ, ਸਾਡੇ ਉਪਾਅ ਕੀ ਚੱਲਣਗੇ? ਨਾ ਤੂੰ ਆਵੇਂ ਵਸ ਬਹੁਤ ਬਹੁਤ ਕਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਸਾਡੇ ਉਪਾਅ ਨਹੀਂ ਚੱਲਣੇ। ਸਭਨੀ ਛਾਲਾਂ ਮਾਰੀਆਂ ਪਿਆਰਿਓ, ਇਹ ਤਾਂ ਰੱਬ ਨੂੰ ਜੋ ਪਾਉਂਦਾ ਹੈ ਉਹ ਉਪਾਵਾਂ ਨਾਲ, ਜੰਤਰਾਂ ਮੰਤਰਾਂ ਨਾਲ ਨਹੀਂ ਮਿਲਦਾ।
ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ।
ਹਾਂ, ਗੁਰੂ ਦੇ ਸ਼ਬਦ ਰਾਹੀਂ, ਬਾਣੀ ਰਾਹੀਂ ਉਹ ਅਦ੍ਰਿਸ਼ਟ ਮਨ ਵਿੱਚ ਵਸ ਗਿਆ, ਉਹਨੂੰ ਸੁੱਤੇ ਸਿੱਧ ਆਪਣੇ ਅੰਦਰ ਜਾਣਿਆ ਹੈ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ,
ਹਾਂਜੀ,
ਹਰ ਅੰਮ੍ਰਿਤ ਸਰ ਨਾਤਾ।
ਹਜ਼ੂਰ ਕਹਿੰਦੇ ਨੇ ਅੰਦਰ ਦੀ ਤ੍ਰਿਸ਼ਨਾ ਬੁਝ ਗਈ, ਅੱਗ ਖਤਮ ਹੋ ਗਈ, ਹਰ ਅੰਮ੍ਰਿਤ ਸਰ ਨਾਤਾ, ਖਰੀ ਅੰਮ੍ਰਿਤ ਸਰੋਵਰ ਵਿੱਚ ਟੁੱਬੀ ਮਾਰੀ ਤਾਂ। ਇੱਥੇ ਫਿਰ ਬੇਨਤੀ ਕਰਾਂਗਾ, ਦੇਖੋ ਅਸੀਂ, ਮੈਂ ਤਾਂ ਸਮਝਣਾ ਸਤਿਗੁਰੂ ਤੁਸੀਂ ਅਸੀਸ ਹੀ ਦਿੱਤੀ ਹੈ, ਅੰਮ੍ਰਿਤਸਰ ਦੇ ਇਸ਼ਨਾਨ ਵੀ ਇੰਨੇ ਦਿਨ ਤੁਸੀਂ ਤਰਸ ਕਰਕੇ ਬਖਸ਼ੇ, ਅਤੇ ਅੱਜ ਇਹ ਅਸੀਸ ਕਹੇ, ਇੱਕ ਸੰਗਤ ਰੂਪੀ ਅੰਮ੍ਰਿਤ ਸਰੋਵਰ, ਇੱਕ ਪਿਆਰਿਓ ਆ ਅੰਮ੍ਰਿਤ ਸਰੋਵਰ। ਇੱਕ ਲਾਈਵ 'ਚ ਮੈਂ ਅਰਜ਼ ਕਰਨੀ ਚਾਹਾਂਗਾ, ਅਸੀਂ ਅਰਥ ਕਰਦੇ ਰਹੇ ਕਿ ਸਰੀਰਕ ਸ਼ੁੱਧੀ ਵਾਸਤੇ ਸਰੋਵਰ ਹੈ, ਨਹੀਂ ਪਿਆਰਿਓ ਮੈਂ ਅੱਜ ਅਰਜ਼ ਕਰਾਂਗਾ, ਭਾਵਨਾ ਨਾਲ ਟੁੱਬਾਂ ਮਾਰ ਕੇ ਦੇਖੋ, ਮਨ ਦਾ ਟਿਕਾ ਦਾ ਕੰਮ ਹੀ ਅੰਮ੍ਰਿਤ ਸਰੋਵਰ ਕਰਦਾ, ਇੱਕ ਸਰੂਰ ਦਿੰਦਾ ਹੈ। ਇਸ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਸੱਚ ਇਵੇਂ ਖਿੰਡਿਆ ਹੋਇਆ ਮਨ ਟਿਕ ਜਾਂਦਾ ਹੈ। ਅਤੇ ਜਿਤਨੇ ਤੁਸੀਂ ਘਰਾਂ 'ਚ ਸੁਣ ਰਹੇ ਹੋ, ਇਦੋਂ ਵੱਡਾ ਕੋਈ ਸੰਤ ਨਹੀਂ ਜੇ, ਇਸ ਬਾਪੂ ਤੋਂ ਵੱਡਾ ਕੋਈ ਬਾਬਾ ਨਹੀਂ ਜੇ, ਸੱਚ ਇਵੇਂ ਇਦੋਂ ਵੱਡਾ ਦਰਬਾਰ ਕੋਈ ਨਹੀਂ ਜੇ, ਸਾਰੀ ਦੁਨੀਆ ਘੁੰਮ ਕੇ ਆ ਜਾਓ, ਗੁਰੂ ਰਾਮਦਾਸ ਕਿਤੋਂ ਨਹੀਂ ਲੱਭਣਾ, ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ, ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਇਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਇ ਨਾਇ ਰਾਮਦਾਸ, ਸਰ ਫਿਰ ਬੇਨਤੀ ਕਰਾਂ ਅੰਮ੍ਰਿਤਸਰ ਸੰਗਤ ਵਿੱਚ, ਹੁਣ ਇਹ ਅਰਥ ਕਰੋ ਵੀ ਇਹ ਤਾਂ ਅਰਥ ਅੰਮ੍ਰਿਤਸਰ ਸਤ ਸੰਗਤ ਹੈ, ਅਤੇ ਪਿਆਰਿਓ ਮੈਨੂੰ ਦੱਸੋ ਹਰਿਮੰਦਰ ਵਿੱਚੋਂ ਸੰਗਤ ਕਦੋਂ ਬਾਹਰ ਗਈ? ਕੋਈ ਘੜੀ ਹੈ? ਦਿਨੇ ਸਵੇਰੇ ਸ਼ਾਮ ਰਾਤ ਹਜ਼ੂਰ ਕਹਿੰਦੇ ਅੰਦਰ ਦੀ ਤ੍ਰਿਸ਼ਨਾ ਮਿਟ ਗਈ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕੌਵਾ ਹੰਸ ਹੋ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸੰਤ ਸਰੋਵਰ ਨਹਾਵੇ ਸੋ ਜਨ ਪਰਮ ਗਤ ਪਾਵੇ। ਮਹਾਰਾਜ ਜੀ ਨੇ ਕਿਹਾ ਕਿ ਛੁੱਟਤ ਪ੍ਰਵਾਹ ਅਮੈਂ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਇਹ ਇਸ਼ਨਾਨ ਤਾਂ ਮੈਂ ਬੇਨਤੀ ਕਰਾਂਗਾ ਜਿਹੜੇ ਤੁਸੀਂ ਆਉਂਦੇ ਹੋ, ਪਤਾ ਮੈਨੂੰ ਲੱਗ ਜਾਂਦਾ ਵੀ ਜਿਹੜੇ ਜਿਹੜੇ ਨਾਲ ਆਏ ਉਹਨਾਂ ਇਸ਼ਨਾਨ ਨਹੀਂ ਕੀਤਾ, ਹਰ ਰੋਜ਼ ਜਦੋਂ ਆਓ ਅੰਮ੍ਰਿਤਸਰ ਦੇ ਇਸ਼ਨਾਨ ਤੋਂ ਬਿਨਾਂ ਨਹੀਂ ਜਾਣਾ, ਕਿਉਂਕਿ ਅਸੀਂ ਰੋਜ਼ ਮੰਗਦੇ ਹਾਂ ਅੰਮ੍ਰਿਤਸਰ ਦੇ ਇਸ਼ਨਾਨ, ਅਤੇ ਜੇ ਅੰਮ੍ਰਿਤਸਰ ਆ ਕੇ ਵੀ ਇਸ਼ਨਾਨ ਨਾ ਕੀਤੇ ਫਿਰ ਕਾਹਦੀ ਅਰਦਾਸ ਕਰਦੇ ਰਹੇ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਹਰੀ ਅੰਮ੍ਰਿਤਸਰ ਵਿੱਚ ਜਦੋਂ ਟੁੱਬੀ ਮਾਰੀ ਅੰਦਰ ਦੇ ਦੁੱਖ ਕੱਟੇ ਗਏ। ਇੱਥੇ ਇੱਕ ਮੈਂ ਬੇਨਤੀ ਹੋਰ ਕਰ ਜਾਣੀ ਹੈ, ਸਿਰਫ ਇਹ ਸਵਈਆ ਪੜ੍ਹ ਕੇ, ਛੁੱਟਤ ਪ੍ਰਵਾਹ ਅਮੈਂ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਅਤੇ ਪੀਵੇ ਸੰਤ ਕਰੇ ਮਨ ਮੱਜਨ ਪੁੱਪ ਜਿਨੋਂ ਸੇਵਾ ਕਰੀਆ। ਜਿਨ੍ਹਾਂ ਨੇ ਪੂਰਬਲੀ ਕਿਤੇ ਸੇਵਾ ਕੀਤੀ ਉਹ ਗੁਰੂ ਰਾਮਦਾਸ ਦੇ ਅੰਮ੍ਰਿਤ ਸਰੋਵਰ ਵਿੱਚ ਟੁੱਬੀਆਂ ਲਾਉਂਦੇ ਨੇ, ਗੁਰੂ ਰਾਮਦਾਸ ਦੀ ਅੰਮ੍ਰਿਤ ਬਾਣੀ ਵਿੱਚ ਟੁੱਬੀਆਂ ਲਾਉਂਦੇ। ਹਜ਼ੂਰ ਕਹਿੰਦੇ ਉਸ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ। ਇੱਕ ਮੈਂ ਇੱਕ ਹੋਰ ਬੇਨਤੀ, ਕਿਉਂਕਿ ਅਗਲੇ ਸਾਲ ਜੇ ਸਤਿਗੁਰੂ ਨੂੰ ਪਾਇਆ ਮਾਲਕ ਦੀ ਮਰਜ਼ੀ ਹੈ, ਅੰਮ੍ਰਿਤਸਰ ਬਾਰੇ ਥੋੜ੍ਹਾ ਜਿਹਾ ਮੇਰੇ ਵੱਲ ਧਿਆਨ ਦਿਆ ਜੇ ਗੁਰਮੁਖੋ, ਤੁਸੀਂ ਅੰਮ੍ਰਿਤਸਰ ਇਸ਼ਨਾਨ ਕਰ ਦੇਖੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਉਹ ਕਿਰਪਾਲੂ ਦਾਤਾ ਜੀ ਦਾ ਦਰ। ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਸ ਸਰੋਵਰ ਦੇ ਕਿਨਾਰੇ ਨਾ ਕਦੀ ਕਿਸੇ ਬਗਲਾ ਦੇਖਿਆ ਅਤੇ ਨਾ ਇਹਦੇ ਅੰਦਰ ਕਦੀ ਕਿਸੇ ਨੇ ਡੱਡੂ ਦੇਖਿਆ, ਇਹਦੀ ਗਾਰ 'ਚ ਡੱਡੂ ਵੀ ਨਹੀਂ ਅਤੇ ਇਹਦੇ ਕਿਨਾਰੇ ਬਗਲਾ ਵੀ ਨਹੀਂ। ਉਹਨਾਂ ਨੇ ਕਿਹਾ ਅੰਗਰੇਜ਼ਾਂ ਵੇਲੇ ਇੱਥੇ ਪਹਿਰੇ ਲਾ ਕੇ ਵੀ ਦੇਖੇ ਗਏ, ਮੱਛੀ ਜ਼ਰੂਰ ਹੈ ਕਿਉਂਕਿ ਮੱਛੀ ਪ੍ਰੇਮ ਦਾ ਪ੍ਰਤੀਕ ਹੈ, ਨੇਹ ਦਾ ਪ੍ਰਤੀਕ ਹੈ, ਡੱਡੂ ਕਪਟ ਦਾ ਪ੍ਰਤੀਕ ਹੈ। ਗਿਆਨੀ ਗਿਆਨ ਸਿੰਘ ਲਿਖਦੇ ਨੇ ਔਰ ਬਾਤ ਸਾਜਨ ਸੁਣੋ, ਕਹੂੰ ਸਾਚ ਬਖਿਆਤ, ਦਾਦਰ ਨੇ ਕਾਦਰ ਰਚਿਓ, ਇਸ ਤੀਰਥ ਮੈਂ ਜਾਤ ਬਹੁਤ ਪ੍ਰੀਖਿਆ ਕਰ ਚੁੱਕੇ, ਪਰਖੋ ਔਰੈ ਖਾਸ, ਨਾ ਡਡ ਰਹੇ ਨਾ ਮੋਲਖ ਬੋਲਖ ਹੈ ਇਆਂ ਕਵੀ ਕਿਸ ਮਾਸ, ਇਹ ਕੇਵਲ ਪਰਿਪੂਰਨ ਪਰਮਾਤਮਾ ਦਾ ਉਹ ਅੰਮ੍ਰਿਤ ਸਰੋਵਰ ਜਿਹਦੇ ਵਿੱਚ ਨੀਰ ਵੀ ਜਿਹਦੇ ਵਿੱਚ ਪਾਣੀ ਵੀ ਹੈ ਅਤੇ ਗੁਰੂ ਦੀ ਕਿਰਪਾ ਨਾਲ ਜਿੱਥੇ ਬਾਣੀ ਦਾ ਪ੍ਰਵਾਹ ਵੀ ਚੱਲਦਾ ਹੈ। ਸਤਿਗੁਰੂ ਕਹਿੰਦੇ ਨੇ ਇਸ ਅੰਮ੍ਰਿਤ ਸਰੋਵਰ ਬਾਣੀ ਦੇ ਵਿੱਚ ਇਸ਼ਨਾਨ ਕਰਕੇ ਅੰਦਰ ਦੀ ਤ੍ਰਿਸ਼ਨਾ ਅੰਦਰ ਦੀ ਭੁੱਖ ਉਤਰੀ ਹੈ।
ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਤਾ,
ਕਹਿੰਦੇ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਵੱਡੀ ਹੈ ਅਤੇ ਜਿਹੜਾ ਗੁਰੂ ਦੇ ਸਨਮੁਖ ਹੋ ਜਾਏ ਪਰਿਪੂਰਨ ਪਰਮਾਤਮਾ ਉਸ ਦੇ ਅੰਦਰ ਆਪ ਬੋਲਦਾ ਹੈ, ਆਪ ਸਿਫਤ ਕਰਾਉਂਦਾ ਹੈ। ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ, ਕਿਉਂਕਿ ਦਾਸ ਤਕਰੀਬਨ 7 ਤਰੀਕ ਤੋਂ ਲੈ ਕੇ 19 ਤਰੀਕ ਤੱਕ ਜੋ ਪ੍ਰਬੰਧਕ ਵੀਰਾਂ ਨੇ ਪ੍ਰੋਗਰਾਮ ਉਲੀਕ ਕੇ ਭੇਜਿਆ ਸੀ ਉਸ ਮੁਤਾਬਕ ਆਪ ਜੀ ਦੀ ਸੇਵਾ ਕਰਨ ਦਾ ਯਤਨ ਕੀਤਾ ਹੈ। ਮੈਂ ਸਨਮਾਨਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਨਮਾਨਯੋਗ ਸਿੰਘ ਸਾਹਿਬ ਮੁੱਖ ਗ੍ਰੰਥੀ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਉਹਨਾਂ ਦਾ ਔਰ ਸਮੂਹ ਸਿੰਘ ਸਾਹਿਬਾਨ ਜੀ ਦਾ, ਸਾਡੇ ਸਤਿਕਾਰਯੋਗ ਬਜ਼ੁਰਗ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਪ੍ਰਬੰਧਕ ਕਮੇਟੀ ਦਾ, ਮੈਨੇਜਰ ਸਾਹਿਬ ਜੀ ਦਾ, ਪ੍ਰਧਾਨ ਜੀ ਦਾ, ਸਭ ਤੋਂ ਸਭ ਦਾ ਤਹਿ ਦਿਲੋਂ ਧੰਨਵਾਦ। ਮੇਰੇ ਤੋਂ ਇੰਨੇ ਦਿਨ ਬੋਲਦਿਆਂ ਕੋਈ ਸ਼ਬਦ ਇਹੋ ਜਿਹਾ ਬੋਲਿਆ ਗਿਆ ਹੋਵੇ ਘਰ ਵਿੱਚ ਬੈਠਿਆਂ ਜਾਂ ਕਿਤੇ ਸੁਣਦਿਆਂ ਹੋਇਆਂ ਕਿਸੇ ਦੇ ਅੰਦਰ ਨੂੰ ਠੇਸ ਪਹੁੰਚੀ ਹੋਵੇ, ਉਹਦੇ ਵਿੱਚ ਮੇਰੀ ਨਿੱਜੀ ਖੌਮੇ ਹੋ ਸਕਦੀ ਹੈ, ਪਰ ਗੁਰੂ ਦੇ ਸ਼ਬਦ ਵਿੱਚ ਗੁਰੂ ਵਰਤਦਾ ਹੈ, ਆਪ ਮੈਨੂੰ ਜ਼ਰੂਰ ਬਖਸ਼ ਦਿਆ ਜੇ। ਮੈਂ ਸਿੰਘ ਸਾਹਿਬਾਨ ਜੀ ਦਾ ਫਿਰ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਤਿਗੁਰੂ ਕਿਰਪਾ ਕਰੇ ਫਿਰ ਆਪ ਜੀ ਦੇ ਦਰਸ਼ਨ ਦਿਦਾਰੇ ਮਾਲਕ ਸੁਭਾਗ ਬਖਸ਼ੇ ਦਾ ਕਰਾਂਗੇ। ਆਓ ਹਜ਼ੂਰ ਦੀ ਇਸ ਅੰਮ੍ਰਿਤ ਤੁਕ ਦੀਆਂ, ਇਸ ਪੌੜੀ ਦੀਆਂ ਅੰਮ੍ਰਿਤ ਤੁਕਾਂ ਸਰਵਣ ਕਰੋ ਜੀ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੇ ਹਰ ਅੰਮ੍ਰਿਤ ਸਰ ਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਤਾ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।